ਤੇ ਉਹ ਵਿਚਾਰਾ ਉਹ ਪਹਿਲਾਂ ਉਹਦੀ ਮਾਂ ਮਰ ਗਈ, ਸਾਰੇ ਆਣ ਕੇ ਆਲੇ ਦੁਆਲੇ ਉਹਨੂੰ ਕਹਿਣ ਲੱਗੇ ਲੈ ਵੀਰਾ ਅਸੀਂ ਤੇਰੀਆਂ ਮਾਂ ਮਰ ਗਈਆਂ ਹੀ ਹੈ, ਤੂੰ ਕਿਉਂ ਰਹਿੰਦਾ? ਉਹ ਫਿਰ ਉਹਦੀ ਭੈਣ ਮਰ ਗਈ, ਉਹ ਸਾਰੀਆਂ ਬੀਬੀਆਂ ਆ ਗਈਆਂ, ਲੈ ਅਸੀਂ ਤੇਰੀ ਭੈਣ ਹਰ ਗਈਆਂ। ਵਿਚਾਰੇ ਨੂੰ ਹੌਸਲਾ ਆ ਗਿਆ, ਉਹਦੀ ਘਰ ਵਾਲੀ ਦਾ ਵੀ ਭੋਗ ਪੈ ਗਿਆ ਤੇ ਉਹ ਚੁੱਪ। ਉਹ ਸਾਰੇ ਰੋਣ ਆਣ ਕੇ, ਉਹ ਸਾਰੇ ਉਹ ਰੋਵੇ ਹੀ ਨਾ। ਉਹ ਕਹਿੰਦੇ ਆ ਚੰਗਾ, ਕਹਿੰਦੇ ਆ ਸਾਰੇ ਸਭ ਬਨੌਟੀ ਹੋ ਤੁਸੀਂ। ਉਸ ਵੇਲੇ ਮੈਂ ਮਾਸੀ ਵੀ ਮਾਵਾਂ ਅੱਜ ਕੋਈ ਨੀ ਕਹਿੰਦਾ, ਅਸੀਂ ਵੀ ਤਾਂ ਤੁਹਾਡੀਆਂ ਪਤਨੀਆਂ ਵਰਗੀਆਂ, ਕਿਉਂਕਿ ਰਿਵਾਜ ਗਲਤ ਹੈ। ਸਾਡੇ ਜੀਵਨ ਸਾਥੀ ਹੈ, ਸਾਡੇ ਸਾਰੇ ਜੀਵਨ ਸਾਥੀ ਹੈ ਮਹਾਰਾਜ ਨੇ ਬਣਾਏ। ਇਹ ਪਤੀ ਪਰਮੇਸ਼ਰ, ਇਹ ਸਾਰਾ ਕੁਛ, ਇਹ ਹਿੰਦੂਇਜ਼ਮ ਹੈ। ਤੂੰ ਇਸ ਕਰਕੇ ਅੱਜ ਕੋਈ ਨੀ ਕਹਿੰਦਾ ਜੀ ਕਰ ਪੁੱਤਰਾ, ਅਸੀਂ ਵੀ ਤਾਂ ਤੇਰੀਆਂ ਪਤਨੀਆਂ ਵਰਗੀਆਂ, ਭਰਾਵਾ ਤੇ ਕਿਉਂ ਫਿਕਰ ਕਰਦਾ? ਇਸ ਕਰਕੇ ਸਾਰੇ ਇਹਨਾਂ ਦੇ ਲਫ਼ਜ਼ ਗਲਤ ਹੈ, ਬਾਣੀ ਦੇ ਲਫ਼ਜ਼ ਠੀਕ ਹੈ, ਕਿਉਂਕਿ ਪੂਰਨ ਬ੍ਰਹਮ ਗਿਆਨ ਹੈ। ਸੋ ਬਾਬਾ ਨਾਨਕ ਕਹਿ ਰਿਹਾ ਲੈ ਪਹਾੜ ਕਰੇ ਵਿਆਹ, ਲੈ ਪਹਾੜ ਕਰੇ ਵਿਆਹ, ਕੱਢ ਕਾਗਲ ਦੱਸੇ ਰਾਹ। ਫਿਰ ਸਿੱਖਿਆ ਦਿੰਦੇ ਨੇ ਸਾਰੀ ਚੀਜ਼, ਸਿੱਖਿਆ ਉਹ ਜੋੜੇ ਨੂੰ ਸਿੱਖਿਆ, ਔਰ ਥੋੜੀ ਗੁਰਬਾਣੀ 1429 ਸਮੇਂ ਚ ਸਿੱਖਿਆ ਹੀ ਸਿੱਖਿਆ ਹੈ। ਮਹਾਰਾਜ ਕਹਿੰਦੇ ਆ ਵੇਸ ਬਾਹਰਲਾ ਕੀ ਕਰਨਾ, ਨਿਮਨ ਸਵੱਖਰ ਖਾਵਣ ਗੁਣ ਮਣੀਆਂ ਜੇਬਾਂ ਮੰਤ, ਇਹ ਤਰੈ ਭੈਣੇ ਵੇਸ ਕਰ ਤਾਂ ਵਸ ਆਵੇ ਤਾਂ। ਵੇਸ ਕੀ ਕਰਨੇ ਹੈ, ਨਿਉਂ ਕੇ ਚੱਲਣਾ ਹੈ, ਗਰੀਬ ਭਾਵ ਚ ਰਹਿਣਾ। ਖਾਵਣ ਮੈਨੇ ਫੋਰਗਿਵਨੈਸ ਕਰਨੀ ਹੈ, ਕਿਸੇ ਨੂੰ ਮੁਆਫ਼ ਕਰਨਾ ਸਿੱਖਣਾ। ਨਿਮਣ ਸੁਅੱਖਰ ਖਾਵਣ ਕਹਿੰਦੇ ਆ ਖਿਮਾ ਸ਼ਿੰਗਾਰ, ਤੂੰ ਖਿਵਣ ਅਰਗਾ। ਇੱਕ ਤੇ ਤਿੰਨ ਗੁਣ ਬਹੁਤ ਜ਼ਰੂਰੀ ਹੈ ਸਿੱਖੀ, ਨਿਮਣ ਸੁਅੱਖਰ ਖਾਵਣ ਗੁਣ, ਵੀ ਨਿਉਂ ਕੇ ਚੱਲਣਾ, ਅਤੇ ਖਾਵਣ ਕਹਿੰਦੇ ਹੈ ਫੋਰਗਿਵਨੈਸ ਨੂੰ, ਕਿਸੇ ਨੂੰ ਮੁਆਫ਼ ਕਰ ਦੇਣਾ। ਅਤੇ ਉਹ ਇਹ ਹੈ ਦੋ ਵੱਡੇ ਗੁਣ। ਤੀਸਰਾ ਗੁਣ ਜਿਹੜਾ ਹੈ ਨਾ, ਅਗਰ ਤੁਸੀਂ ਉਹ ਨਾ ਕਰੋਗੇ ਤਾਂ ਜਿਹੜੇ ਪਹਿਲੇ ਗੁਣ ਆ ਹਿੰਦੂਇਜ਼ਮ 'ਚ ਚਲੇ ਜਾਣਗੇ, ਉਹਦਾ ਕੋਈ ਦਰਗਾਹ 'ਚ ਫਾਇਦਾ ਨਹੀਂ ਉਹਨਾਂ ਗੁਣਾਂ ਦਾ। ਇੱਕੋ ਗੁਣ ਦਾ ਫਾਇਦਾ ਹੋਣਾ, ਮਣੀਆਂ ਜੇਬਾ ਮੰਤ, ਜੇ ਗੁਰਮੰਤਰ ਨਾਲ ਜੀਵ ਦਾ ਜਾਪ ਕਰਦਾ। ਆਹ ਗੁਣ ਵੀ ਨਾਲ ਰੱਖੀ, ਨੀਵੀਂ ਵੀ ਖੇਮਾ ਵੀ ਕਰੀ, ਪਰ ਆਹ ਗੁਣ ਨਾ ਭਲੀ, ਮਣੀਆਂ ਜੇਬਾ ਮੰਤ। ਹੁਣ ਨਿਮਣ ਸੋ ਅੱਖਰ ਖਵਣ ਗੁਣ ਜੇਬਾ ਮੰਤ, ਮਣੀਆਂ। ਮਣੀ ਕਹਿੰਦੇ ਆ ਬਹੁਤ, ਜਿਹੜੀ ਮਣੀ ਬਹੁਤ ਕੀਮਤੀ ਜਵਾਹਰਾਤ ਹੁੰਦਾ, ਇਸ ਕਰਕੇ ਸਭ ਤੋਂ ਜਿਹੜਾ ਕੀਮਤੀ ਹੀਰਾ ਜਵਾਹਰ ਕਿਹੜਾ ਗੁਣ ਹੈ, ਉਹ ਹੈ ਜੀਵ ਨਾਲ ਨਾਮ ਜਪਣਾ। ਹੁਣ ਭਾਈ ਦੇਖ ਲਓ, ਜੇ ਪਹਿਲੇ ਦੋ ਕਰਮ ਤੇ ਕਰ ਰਿਹਾ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲਾ, ਬੜੀ ਜਿਹੜੀ ਸੇਵਾ ਕਰ ਰਿਹਾ, ਇਸੇ ਬੰਨੇ ਸਾਰੀ ਦੁਨੀਆਂ ਨੂੰ ਲਾਏ ਪਿੰਗਲਵਾੜੇ ਨੂੰ, ਸਾਰਾ ਠੀਕ ਹੈ। ਉਹ ਚੱਕ ਕੇ ਲਿਆਉਂਦਾ ਮਰੀਜ਼ਾਂ ਨੂੰ ਸਾਰੀ ਉਮਰ, ਉਹਦਾ ਮੈਂ ਅੰਮ੍ਰਿਤਸਰ ਚ ਰਿਹਾ, ਸਾਰਾ ਦੇਖਿਆ, ਪਰ ਨਾਮ ਕਦੀ ਜਪਿਆ ਹੀ ਨਾ। ਤੇ ਉਹਨੂੰ ਭਗ ਦਰਜਾ ਕਾਹਦਾ ਦਿੱਤਾ ਜੀ, ਭਗਤ ਪੂਰਨ ਸਿੰਘ। ਉਹ ਚੰਗਾ ਬੰਦਾ, ਨੇਕ ਬੰਦਾ, ਪਰ ਬਾਬੇ ਨਾਨਕ ਦਾ ਤਾਂ ਨੀ ਉਹ ਗੁਣ ਮੰਨ ਰਿਹਾ ਵੀ ਜਿਹੜਾ ਸਭ ਤੋਂ ਉੱਚਾ ਹੈ। ਨਾਮ ਜਪੇਗਾ ਤੇ ਤਾਂ ਪ੍ਰਵਾਨ ਹੋਏਗਾ, ਨਹੀਂ ਤੇ ਉਹਨੂੰ ਉਹ ਕਰਮ ਕਾਂਡ ਹੀ ਹੈ, ਉਹਨੂੰ ਫਿਰ ਕਰਮ ਕਾਂਡ ਨੂੰ ਫਿਰ ਜਨਮ ਮਿਲਣਾ ਪੈਣਾ, ਉਸੇ ਤਰ੍ਹਾਂ ਮਰੀਜ਼ ਬਣਨਾ ਪੈਣਾ, ਉਸੇ ਤਰ੍ਹਾਂ ਸੇਵਾ ਕਰੋ। ਤੇ ਜੇ ਉਹ ਨਾਮ ਜਪ ਗਿਆ, ਉਹ ਹੈ ਜਨਮ ਜਨਮ ਕੇ ਪਾਪ ਕਰਮ ਕੋ ਕੱਟ ਨਹਰਾ ਲੀਜੈ ਰੇ, ਔਖਦ ਮੰਤਰ ਮੂਲ ਮਨ ਏਕੋ, ਜੇਕਰ ਦ੍ਰਿੜ ਚਿੱਤ ਕੀਜੈ ਰੇ। ਬਾਬਾ ਨਾਨਕ ਦੀ ਬਾਣੀ, ਔਖਦ ਮੰਤਰ ਮੂਲ ਮਨ ਏਕੋ, ਜੇਕਰ ਦ੍ਰਿੜ ਚਿੱਤ ਕੀਜੈ ਰੇ, ਜਨਮ ਜਨਮ ਕੇ ਪਾਪ ਕਰਮ ਕੋ ਕੱਟ ਨਹਰਾ ਲੀਜੈ ਰੇ। ਜਿਹੜਾ ਨਾਮ ਜਪਣਾ ਹੈ, ਸਾਰੇ ਕਰਮ ਕੱਟ ਛੱਡਦਾ ਪਾਪਾਂ ਦੇ ਵੀ। ਇਸ ਕਰਕੇ ਸਭ ਤੋਂ ਵੱਡਾ ਕੀ ਗੁਣ ਹੋਇਆ, ਮਣੀ ਸੋ ਜੇ ਅਜੇਵਾ ਮੰਤ। ਇਸ ਕਰਕੇ ਜਿਹੜਾ ਜੀਵ ਨਾਲ ਨਾਮ ਜਪਣਾ, ਇਹ ਗੁਣ ਸਭ ਤੋਂ ਜ਼ਰੂਰੀ ਹੈ। ਪਹਿਲੀ ਵੀ ਗੁਣ ਜ਼ਰੂਰੀ ਹੈ, ਕਿਉਂਕਿ ਜੇ ਤੂੰ ਜੀਵ ਨਾਲ ਨਾਮ ਹੀ ਜਪਦਾ ਗਿਆ ਤੇ ਬਾਕੀ ਸਾਰਿਆਂ ਨੂੰ ਵੱਢ ਖਾਣਾ ਪੈਂਦਾ ਰਿਹਾ, ਨਿਉਣਾ ਹੈ ਹੀ ਨਹੀਂ, ਤੂੰ ਹੰਕਾਰਿਆ ਗਿਆ, ਹਕਾਰ ਪਾ ਕੇ ਸਾਰਾ ਜੀ ਮੈਂ ਵਧੀਆ ਸਿੱਖ ਹਾਂ। ਉਹ ਕਹਿੰਦੇ ਨਿਉ ਕੇ ਚੱਲੀ, ਨਿਮਣ ਸੋ ਅੱਖਰ ਖਵਣ ਗੁਣ, ਕਿਸੇ ਨੂੰ ਮਾਫ਼ ਕਰ ਦੇ, ਇਹ ਵੱਡਾ ਗੁਣ ਆ। ਤੇ ਮਣੀਆਂ ਇਹ ਤਰੈ ਭੈਣੇ ਵੇਸ ਕਰ ਤਾਂ ਵਸ ਆਵੇ ਕੰਤ, ਤੇ ਜਿਹੜੇ ਬਾਹਰਲਾ ਤੂੰ ਸਾਰਾ ਭੇਖ ਕਰ ਰਿਹਾ, ਉਸੇ ਤੇ ਇਹ ਸਾਰੀ ਪੌੜੀ ਆਉਂਦੀ ਹੈ, ਉਸੇ ਤੇ ਸਾਰੇ ਸਲੋਕ ਚੱਲਦੇ ਆ। ਵੀ ਇਹੋ ਜਿਹਾ ਕੰਮ ਨਾ ਕਰੀ ਜਿਹੜੇ ਆ ਮੈਂ ਦੱਸ ਰਿਹਾ, ਲੈ ਪਹਾੜੇ ਕਰੇ ਵੇ ਆਓ, ਲੈ ਪਹਾੜੇ ਕਰੇ ਵੇ ਆਓ, ਕੱਢੇ ਕਾਗਲ ਦੱਸੇ ਆਓ, ਸੁਣੇ ਵੇਖੋ ਲੋਕਾਂ। ਮਹਾਰਾਜ ਕਹਿੰਦੇ ਸੁਣੋ ਲੋਕੋ, ਮਹਾਰਾਜ ਇੱਕ ਐਸੀ ਪੋਇਟਰੀ ਦੀ ਇੱਥੇ ਚੀਜ਼ ਦੇ ਰਹੇ ਨੇ, ਉਹ ਚਾਹੋ ਉਹ ਸੁਣੋ ਲੋਕੋ, ਆਹ ਕੀ ਹੋ ਰਿਹਾ, ਇਹ ਉਹ ਹੋ ਰਿਹਾ ਹੈ ਵੀ ਪੁੱਤਰ ਜੰਮਿਆ ਚੰਦਰ ਪਾਣ, ਚੁੱਲ੍ਹੇ ਅੱਗ ਨਾ ਮੰਜੇ ਬਾਣ। ਮਾਂ ਦਾ ਪੁੱਤਰ ਦਾ ਨਾਂ ਰੱਖ ਲਿਆ ਜੀ ਚੰਦਰ ਪਾਣ, ਸੂਰਜ ਦਰਗਾ ਫਲਾਨਾ, ਤੇ ਘਰ ਚ ਚੁੱਲ੍ਹੇ ਚ ਅੱਗ ਨਹੀਂ ਤੇ ਮੰਜੇ ਚ ਬਾਣ ਹੈ। ਉਲਟਾ ਕੰਮ, ਉਹ ਆਪ ਉਪਦੇਸ਼ ਆਪ ਉਪਦੇਸ਼ ਕਮਾਉਂਦਾ ਨੀ, ਦੂਸਰਿਆਂ ਨੂੰ ਕਮਾਈ ਜਾਂਦਾ। ਮਹਾਰਾਜ ਕਹਿੰਦੇ ਦੇਖੋ ਆ ਕੀ ਹੋ ਰਿਹਾ, ਇਹ ਬਾਹਮਣ ਦਾ ਮਨ ਤੇ ਅੰਨਾ ਤੇ ਸੁਜਾਨ ਬਣਿਆ ਫਿਰਦਾ। ਸੁਜਾਨ ਕਹਿੰਦੇ ਬੜੇ ਲਾਇਕ ਬੰਦੇ ਨੂੰ ਨਾਂ ਸੁਜਾਨ ਸਿੰਘ ਰੱਖ ਲੈਣਾ ਤੇ ਅੱਖਰ ਦਾ ਪਤਾ ਨਾ ਹੋਣਾ ਵੀ ਬ੍ਰਹਮ ਅੱਖਰ ਕੀ ਕਹਿੰਦਾ। ਇਸ ਕਰਕੇ ਮਹਾਰਾਜ ਇੱਥੇ ਟੋਕ ਲਾਉਂਦੇ ਨੇ, ਸੁਣ ਵੇਖੋ ਕਿਹੜਾ ਕੰਮ ਕਰਨਾ ਜਿਹੜੇ ਉੱਤੇ ਦੱਸੇ ਨਾ ਕਰੀ। ਸਾਹਿਬ ਸਭ ਤੋਂ ਜ਼ਿਆਦਾ ਸ਼ਬਦ ਹੈ ਕਾਹਰੇ ਕਿਰਪਾ। ਜੇ ਤੂੰ ਕਿਰਪਾ ਕਰਦਾ ਤੇ ਮੈਨੂੰ ਹੋਰ ਕੁਛ ਨਾ ਦੇ, ਮੈਨੂੰ ਇਹੋ ਹੀ ਦੇ ਦੇ। ਸ਼ਬਦ ਮੈਂ ਬੇਨਤੀ ਰੂਪ ਕਹਿ ਰਿਹਾ, ਇਹਨੂੰ ਕਹਿੰਦੇ ਬੇਨਤੀ ਕਰਨੀ। ਸੋਹਣੇ ਸਤਿਗੁਰ, ਹੇ ਸਤਿਗੁਰੂ ਮੇਰੀ ਆਪਣੀ ਇਹੋ ਹੀ ਬੇਨਤੀ ਹੈ। ਸੋਹਣਾ ਚਾਰ ਪਾਉਣ ਨੂੰ ਕਹਿ ਰਹੇ ਨੇ। ਦੀਖਿਆ ਲੈ ਕੇ ਮਹੱਲਾ ਪੰਜਵਾਂ ਕੀ ਕਹਿ ਰਿਹਾ ਹੈ? ਦੀਖਿਆ ਦੇਣ ਵਾਲਾ ਤਾਂ ਫਰਜ਼ ਹੈ ਵੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਆ ਉਹ ਦਰੜਾਉਣ। ਇਹ ਜਿਹੜੀ ਬਾਕੀ ਤੁਸੀਂ ਇਹ ਜਿਹੜਾ ਜਪਣਾ ਹੈ ਇਹੋ ਹੀ ਧਰਮ ਹੈ ਸਿੱਖੀ ਦਾ, ਇਹੋ ਹੀ ਦਰੜਾਉਣਾ ਚਾਹੀਦਾ। ਬਾਕੀ ਸਭ ਚੀਜ਼ ਹੀ ਬਾਣੀ ਤੇ ਉਲਟ ਹੈ। ਇਸ ਕਰਕੇ ਮਹਾਰਾਜ ਮਹੱਲਾ ਪੰਜਵਾਂ ਸ਼ਬਦ ਦੇ ਰਿਹਾ ਰਹਾਉ ਦੀ ਤੁਕ ਹੈ। ਸੁਣ ਬੇਲ ਕੁਪੁੱਤਰ ਬਣਨਾ ਕਿ ਸੁਪੁੱਤਰ ਬਣਨਾ? ਮਹਾਰਾਜ ਬੜੇ ਪਿਆਰ ਨਾਲ ਕਹਿੰਦੇ ਜੇ ਮੇਰੇ ਤੁਸੀਂ ਸਿੱਖ ਪੁੱਤ ਹੋ ਤੇ ਆਹ ਕੰਮ ਕਰੋ। ਜਨ ਸੰਗਤ ਉੱਥੇ ਹੀ ਸ਼ਬਦ ਖੁੱਟ ਬਾਬਾ ਨਾਨਕਾ ਸਾਧੂ ਰੂਪ ਚ ਬੈਠਾ ਹੈ, ਉੱਥੇ ਤੂੰ ਉਹਦਾ ਸੰਗ ਕਰਨਾ ਹੈ ਅੰਦਰ ਵੜ ਕੇ। ਸਤਿ ਸੰਗਤ ਮੈਂ ਸਤਿ ਸੰਗਤ ਮੈਂ ਹਰ ਪੂਜ ਤਤ ਹੈ ਸ਼ਬਦ ਖੁੱਟ ਬਾਬੇ ਨਾਨਕੇ ਨਾਲ ਮਿਲ ਜਾਏਗਾ। ਪਰ ਇੱਕ ਕੰਮ ਕਰਨਾ ਪੈਣਾ ਹੈ, ਜਿਹੜੀ ਅਖੀਰਲੀ ਲਾਈਨ ਹੈ ਜਨ ਨਾ back।
छोड़ के ਬੰਧਨ ਪਰੇ ਕਛੂ ਨ ਹੋ ਪਿਉ ਪਾਏ। ਕਹੋ ਨਾਨਕ ਅਭਿਓਟ ਹਾਰੇ ਗਾਜ ਕਿਉਂ ਹੋ ਸਹਾਰੇ। ਬੋਲ ਹੋਆ ਬੰਧਨ ਛੁਟੇ ਸਭ ਕਿਛ ਹੋ ਪਿਉ ਪਾਏ। ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਰੇ ਤੁਮ ਹੀ ਹੋਤ ਸਹਾਰੇ।
ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪੌੜੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਗਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇ ਬਹਾਦਰ ਸਿਮਰਿਆ ਘਰ ਨਾਮ ਆਵੈ ਧਾਏ ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ। ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰੇ ਸਾਚਾ ਸੱਚ ਜੇ ਗੁਰੇ ਫੁਰਮਾਇਆ ਕਿਉਂ ਇਦੋਂ ਬੋਲੋ ਹੱਟੀਐ। ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਕੇ ਪੰਜ ਪਿਆਰੇ ਜੇ ਕੋ ਜਿਉ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਪਿਆਰੇ ਦਇਆ ਸਿੰਘ ਜੀਓ ਧਰਮ ਸਿੰਘ ਜੀਓ ਹਿੰਮਤ ਸਿੰਘ ਜੀਓ ਸਾਹਿਬ ਸਿੰਘ ਜੀਓ ਮੋਹਤਮ ਸਿੰਘ ਜੀਓ ਚਾਰ ਸਾਹਿਬਜ਼ਾਦੇ ਅਜੀਤ ਸਿੰਘ ਜੀਓ ਜੁਝਾਰ ਸਿੰਘ ਜੀਓ ਜ਼ੋਰਾਵਰ ਸਿੰਘ ਜੀਓ ਫਤਿਹ ਸਿੰਘ ਜੀਓ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਹੋ ਤਿੰਨ ਕੋ ਕਿਆ ਉਪਦੇਸ਼ੀਐ ਜਿਨ ਗੁਰ ਨਾਨਕ ਦੇਉ ਪੂਰੇ ਗੁਰ ਕੀ ਪੂਰੀ ਦੀਖਿਆ। ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕੇ ਆਖ ਆਖ ਹੈ ਸ਼ਬਦ ਭਾਖ ਹੈ ਅਰਧ ਉਰਧ ਦਿਨ ਰਾਤ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰ ਪੂਰੇ ਉਪਦੇਸਿਆ। ਨਰਕ ਨਾ ਸਾਧ ਸੰਗ ਖੱਤਰੀ ਬ੍ਰਾਹਮਣ ਸ਼ੂਦ ਵੈਸ ਕੋ ਜਾਪੈ ਹਰ ਮੰਤਰ ਜਪੈਣੀ ਸਵੇ ਸਭਨਾ ਦਾ ਭਲਾ ਮਨਾਏ ਦਾ ਨਾਨਕ ਨਾਮੇ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਮੇ ਆਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜੇ ਬਿਖ ਬਿਖ ਖਾਈ ਮਾਇਆ ਮੋ ਪਰਮ ਪੈ ਪੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗ ਤੇ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਤੇ ਕੀ ਗੁਰ ਰਾਮਦਾਸ ਰੱਖੋ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਲਾ ਕੱਕਰ ਬਰਫ ਗੁਰ ਦੇਖਣ ਜਾਈ। ਗੁਰ ਸਾਡਾ ਕੋਈ ਦੇਹ ਗੁਰੂ ਨਹੀਂ ਹੈ, ਸਾਡਾ ਗੁਰੂ ਹੈ ਸ਼ਬਦ। ਗੁਰ ਦੇਖਣ ਜਾਈ ਦਾ ਮਤਲਬ ਹੈ ਸ਼ਬਦ ਦਾ ਅਭਿਆਸ ਕਰਨ ਜਾਣਾ। ਪਾਲਾ ਕੱਕਰ ਬਰਫ ਵਰਸ ਹੈ ਭੀ ਗੁਰ ਦੇਖਣ ਜਾਈ। ਸਾਥ ਨਾ ਚਾਲੈ ਲਾਖ ਕਰੋੜੈ ਪ੍ਰਭ ਜੀ ਕੋ ਨਾਮ ਅੰਤ ਪੁਕਰੋ ਰੈ। ਕੋਈ ਲੱਖ ਕਰੋੜ ਕਮਾ ਲੋ ਨਾਲ ਨੀ ਜਾਣਾ। ਪ੍ਰਭ ਜੀ ਦਾ ਨਾਮ ਜਿੰਨਾ ਜਪ ਲਿਆ ਉਹ ਅੰਤ ਵੇਲੇ ਪੁਕਰਨਾ, ਜਿੱਦਾਂ ਕੋਈ ਪੁਕਰਦਾ ਹੁੰਦਾ। ਸਾਥ ਨਾ ਚਾਲੈ ਲੱਖ ਕਰੋ ਰੈ ਪ੍ਰਭ ਜੀ ਕੋ ਨਾਮ ਅੰਤ ਪੁਕਰੋ ਰੈ।
ਸ਼ਬਦ ਸਿਗਾਰ ਹੈ ਦੇਹੀ ਨੂੰ ਸ਼ਬਦ ਸਿਗਾਰ ਹੈ ਜਿਤ ਸਦਾ ਸਦਾ ਸੁਖ ਦੇਹੀ ਨੂੰ ਸ਼ਬਦ ਸਿਗਾਰ ਦੇਹੀ ਨੂੰ ਸ਼ਬਦ ਸਿਗਾਰ ਹੈ ਜਿਤ ਸਦਾ ਸਦਾ ਸੁਖ ਜਿਤ ਸਦਾ ਜਿਸਨੂੰ ਆਪੇ ਵਖਾਲੇ ਸੋਏ ਨਾਨਕ ਗੁਰਮੁਖੇ ਪੂਜੀਐ ਜਿਸਨੂੰ ਆਪੇ ਵਖਾਲੇ ਸੋਏ ਦੇਹੀ ਨੂੰ ਸ਼ਬਦ ਸਿਗਾਰ ਹੈ ਸਦਾ ਸੁਖ ਹੋਏ ਜਿਤ ਸਦਾ ਸਦਾ ਸੁਖ ਹੋਏ ਨਾਨਕ ਗੁਰਮੁਖੇ ਪੂਜੀਐ ਜਿਸਨੂੰ ਆਪੇ ਵਖਾਲੈ ਸੋਏ ਨਾਨਕ ਮਹੱਲਾ ਤੀਜਾ ਪੋਥੀ ਪੰਨਾ 1092 ਮਹੱਲਾ ਤੀਜਾ ਜਿੰਨੇ ਉਪਾਈ ਮੇਦਨੀ ਜਿੰਨੇ ਉਪਾਈ ਸੋਈ ਸਾਰ ਕਰੇ ਸਿਮਰੋ ਪਾਹਿਰੋ ਤਿਸ ਬਿਨ ਇਸ ਬਿਨ ਅਵਰ ਨਾ ਕੋਏ ਇੱਕੋ ਸ਼ਬਦ ਚੰਗਿਆਈਆਂ ਖਾਣਾ ਸ਼ਬਦ ਚੰਗਿਆਈਆਂ ਓ ਖਾਣਾ ਸ਼ਬਦ ਚੰਗਿਆਈਆਂ ਖਾਣਾ ਸ਼ਬਦ ਚੰਗਿਆਈਆਂ ਜਿਤ ਖਾਦੇ ਸਦਾ ਤ੍ਰਿਪਤੇ ਹੋਵੇ ਜਿਤ ਖਾਦੈ ਸਦਾ ਤ੍ਰਿਪਤੇ ਹੋਵੇ ਪੈਨਨ ਸਿਫਤੇ ਸਨਾਈ ਹੈ ਪੈਨਨ ਸਿਫਤੇ ਸਨਾਈ ਹੈ ਸਦਾ ਸਦਾ ਉਹ ਉਜਲਾ ਮੈਲਾ ਕਦੇ ਨਾ ਹੋਏ ਮੈਲਾ ਕਦੇ ਨਾ ਹੋਏ ਸਹਿਜੇ ਸੱਚ ਧੰਨ ਸਹਿਜੇ ਸੱਚ ਧੰਨ ਖਟਿਆ ਥੋੜਾ ਕਦੇ ਨਾ ਹੋ
ਸ਼ਬਦ ਦੇਹੀ ਨੂੰ ਸ਼ਬਦ ਦੇਹੀ ਨੂੰ ਸ਼ਬਦ ਸਿਗਾਰ ਹੈ ਦੇਹੀ ਨੂੰ ਸ਼ਬਦ ਸਿਗਾਰ ਹੈ ਜਿਤ ਸਦਾ ਸਦਾ ਸੁਖ ਸਦਾ ਸਦਾ ਸੁਖ ਹੋਵੇ ਨਾਨਕ ਗੁਰਮੁਖੇ ਪੂਜਿਐ ਜਿਸਨੂੰ ਆਪ ਰਖਾਲੈ ਸੋ ਨਾਨਕ ਗੁਰਮੁਖੇ ਪੂਜਿਐ ਜਿਸਨੂੰ ਆਪ ਰਖਾਲੈ ਦੇਹੀ ਜਿਹੜੀ ਹੈ ਇਨਸਾਨ ਦੀ ਇਹਦੇ ਉੱਤੇ ਕੋਈ ਹੋਰ ਸ਼ਿੰਗਾਰ ਨਹੀਂ ਕਰਨਾ ਚਾਹੀਦਾ। ਅੱਜ ਅਸੀਂ ਉਹ ਚੀਜ਼ ਸਿੱਖੀ 'ਚ ਲੈ ਰਹੇ ਨੇ ਜਿਹੜੀ ਬਾਣੀ ਮਨਾ ਕਰਦੀ ਹੈ, ਸਿੱਖ ਉਹਦਾ ਸ਼ਿੰਗਾਰ ਕਰਦਾ। ਮਹਾਰਾਜ ਕਹਿ ਰਹੇ ਨੇ ਬਾਣੀ 'ਚ, ਭਾਈ ਸ਼ਬਦ ਹੀ ਤੇਰਾ ਸ਼ਿੰਗਾਰ ਹੈ, ਜਿਹੜਾ ਤੂੰ ਜਪ ਰਿਹਾ ਹੈ ਸ਼ਬਦ ਦਾ, ਜਿਸ ਸ਼ਬਦ ਨਾਲ ਤੂੰ ਭਜਨ ਕਰ ਰਿਹਾ ਹੈ, ਭਗਤੀ ਕਰ ਰਿਹਾ ਹੈ, ਤੇਰੇ ਦੇਹ ਦਾ ਉਹੋ ਹੀ ਸ਼ਿੰਗਾਰ ਹੈ। ਫਿਰ ਇਸ ਦੇਹੀ ਦੇ ਉੱਤੇ ਕੋਈ ਹੋਰ ਪੰਜ ਕਕਾਰ ਪਾਉਣੇ, ਇਸ ਦੇਹੀ ਦੇ ਉੱਤੇ ਕੋਈ ਹੋਰ ਸਿੱਖੀ ਦਾ ਵੇਸ ਕਰਨਾ, ਇੱਕੋ ਇੱਕ ਹੀ ਰਿਸਟ੍ਰਿਕਸ਼ਨ ਹੈ ਸਿੱਖੀ 'ਚ ਗੁਰਬਾਣੀ ਦੇ ਮੁਤਾਬਕ, ਸਾਬਤ ਸੂਰਤ ਦਸਤਾਰ ਸਰਾ। ਜਿੱਦਾਂ ਨੈਚੁਰਲ ਪੈਦਾ ਹੋਏ ਹੈ ਉੱਦਾਂ ਹੀ ਸਾਬਤ ਸੂਰਤ ਰੱਖੇ। ਅਤੇ ਇਹ ਮਹਾਰਾਜ ਨਾ ਮਹੱਲੇ ਪੰਜਵੇਂ ਨਾ ਸੀ ਦੇਤੀ ਹੈ, ਅੱਲੋ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆਂ ਕੇ ਧੰਦੇ, ਉਹ ਸ਼ਬਦ ਚਾਹੁੰਦਾ ਸਾਬਤ ਸੂਰਤ ਦਸਤਾਰ ਸਰਾ। ਜਿਹੜੀ ਬੰਦੇ ਨੂੰ ਸਾਬਤ ਸੂਰਤ ਮਿਲੀ ਹੈ, ਕਿਉਂਕਿ ਦੋਨਾਂ ਮਜ਼ਹਬਾਂ 'ਚ ਇਹ ਚੀਜ਼ਾਂ ਹੋ ਰਹੀਆਂ ਸੀ। ਹਿੰਦੂ ਮਜ਼ਹਬ ਦੇ ਵਿੱਚ ਮੁੰਡਨ ਕਰ ਰਹੇ ਸੀ ਬਾਲਾਂ ਦਾ, ਮੁਸਲਮਾਨ ਮਜ਼ਹਬ 'ਚ ਇੰਦਰੀ ਕੱਟ ਰਹੇ ਸੀ, ਸੁੰਨਤ ਕਰ ਰਹੇ ਸੀ, ਇਹ ਜਿਹੜਾ ਸਰੀਰ ਦਿੱਤਾ ਇਹਨੂੰ ਭੰਗ ਕਰ ਰਹੇ ਸੀ। ਮਹਾਰਾਜ ਨੇ ਕਿਹਾ ਨਹੀਂ, ਇਨਸਾਨ ਉਹ ਹੈ ਜਿਹੜਾ ਸਾਬਤ ਸੂਰਤ ਪਰਮੇਸ਼ਰ ਦਾ ਜਿਹੜਾ ਰੂਪ ਦਿੱਤਾ ਹੈ ਉਹਦੇ 'ਚ ਰਹੇ। ਇੰਨੀ ਕੁ ਰਿਸਟ੍ਰਿਕਸ਼ਨ ਬੜੀ ਹੈ, ਇਸ ਤਨ ਦੇ ਉੱਤੇ ਹੋਰ ਚੀਜ਼ਾਂ ਸ਼ਿੰਗਾਰ ਕਰਨ ਲਈ ਪਾਉਣੀਆਂ ਉਹ ਬ੍ਰਹਮ ਗਿਆਨ ਤੋਂ ਬਾਹਰ ਹੈ। ਉਹਨਾਂ 'ਚ ਕੋਈ ਬ੍ਰਹਮ ਗਿਆਨ ਨਹੀਂ ਹੈ। ਕਕਾਰਾਂ ਕੁਕੂਰਾਂ ਕਿਤੇ ਨਹੀਂ ਲਿਖੀਆ ਬਾਣੀ 'ਚ, ਬਾਣੀ 'ਚ ਲਿਖਿਆ ਤੇਰਾ ਦੇਹੀ ਨੂੰ ਸ਼ਬਦ ਸਿਗਾਰ ਹੈ, ਦੇਹੀ ਨੂੰ ਸ਼ਬਦ ਸਿਗਾਰ ਹੈ। ਇਹ ਜਿਹੜਾ ਸ਼ਿੰਗਾਰ ਇਹਦੇ ਨਾਲ ਤੂੰ ਸਦਾ ਸੁਖੀ ਰਹੇਗਾ, ਦੂਸਰਾ ਜਿਹੜਾ ਸ਼ਿੰਗਾਰ ਕਰੇਗਾ ਉਹਦੇ ਨਾਲ ਦੁਖੀ ਹੋਏਗਾ। ਕਰਕੇ ਦੇਖ ਲਓ, ਜਦਕਿ ਮਹੱਲੇ ਪਹਿਲੇ ਨਾਂ ਇੱਕ ਪਿਲਰ ਗੱਡ ਦਿੱਤਾ ਹੈ, ਥੰਮ ਰੂਲ ਬਣਾ ਦਿੱਤਾ ਆਪਣੀ ਬਾਣੀ 'ਚ, ਉਹ ਸ਼ਬਦ ਦਿੰਦੇ ਨੇ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪੁਰਾਣੇ ਵਸਤ ਹੈ ਬਹੁਤ ਜਨਮ ਨਾ। ਗੁਰੂ ਨਾਨਕ ਦਾ ਵੀ ਇਹੋ ਸ਼ਿੰਗਾਰ ਹੈ ਦੇਹੀ ਦਾ। ਮਨ ਮੰਦਰ ਉਹਦਾ ਗੁਰਦੁਆਰਾ ਬਾਹਰ ਨਹੀਂ ਹੈ ਬਾਬੇ ਨਾਨਕ ਦਾ, ਉਹ ਕਹਿੰਦਾ ਅੰਦਰ ਹੈ ਮੇਰੇ ਗੁਰਦੁਆਰਾ। ਮਨ ਮੰਦਰ ਕਿਉਂਕਿ ਹਾਲੀ ਗੁਰਦੁਆਰੇ ਤਾਂ ਬਣੇ ਹੀ ਨਹੀਂ ਸੀ, ਉਸ ਵੇਲੇ ਮੰਦਰ ਤੇ ਮਸੀਤ ਹੁੰਦੀ ਸੀ, ਇਸ ਕਰਕੇ ਬਾਬੇ ਨਾਨਕ ਨੇ ਸ਼ਬਦ ਛੱਡਿਆ ਵੀ ਮੇਰੇ ਸਿੱਖ ਦਾ ਮੇਰਾ ਗੁਰਦੁਆਰਾ ਅੰਦਰ ਹੈ, ਮੇਰਾ ਮੰਦਰ ਅੰਦਰ ਹੈ, ਮੇਰਾ ਮਨ ਹੀ ਮੰਦਰ ਹੈ, ਮਨ ਮੰਦਰ। ਇਸ ਮੰਦਰ ਦੇ ਉੱਤੇ ਜਿਹੜਾ ਬਿਲਡਿੰਗ ਹੈ ਬਣੀ ਉਹ ਮੇਰਾ ਤਨ ਹੈ, ਉਹ ਵੇਸ ਹੈ। ਕਿਉਂਕਿ ਜਿਹੜਾ ਕਲੰਦਰ ਲੋਕ ਹੁੰਦੇ ਸੀ ਮੁਸਲਮਾਨ, ਉਹ ਆਪਣੇ ਦੇਹੀ ਦੇ ਉੱਤੇ ਇਹੋ ਜਿਹਾ ਵੇਸ ਕਰ ਲੈਂਦੇ ਸੀ, ਪਾਟੀਆਂ ਲੀਰਾਂ ਪਾ ਲੈਣੀਆਂ, ਹੋਰ ਨੱਚਣ ਲੱਪਣਾ, ਉਹ ਮਸਤ ਕਲੰਦਰ ਮਸਤ ਕਲੰਦਰ। ਸਾਰਿਆਂ ਨੇ ਸੁਣਿਆ ਹੋਣਾ ਇਹ ਕਲੰਦਰ ਉੱਥੋਂ ਲੱਭਦਾ ਆ। ਉਹ ਮੁਸਲਮਾਨ ਫਕੀਰ ਆਲੇ ਦੁਆਲੇ ਬੜਾ ਮਸਤੀ ਦਾ ਵੇਸ ਕਰਕੇ ਆਲੇ ਦੁਆਲੇ ਲੀਰਾਂ ਕੰਬਲ ਪਾ ਕੇ ਵੀ ਅਸੀਂ ਬੜੇ ਮਸਤ ਹੈ, ਅਤੇ ਉਹ ਮਸਤ ਕਲੰਦਰ ਬਣ ਜਾਂਦੇ ਸੀ। ਉਹ ਮਹਾਰਾਜ ਕਹਿੰਦੇ ਉਹ ਕਲੰਦਰ ਜਿਹੜਾ ਸਰੀਰ ਮਿਲਿਆ ਇਨਸਾਨ ਨੂੰ, ਇਟ ਸੈਲਫ ਹੀ ਵੇਸ ਹੈ। ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੇ ਅਵਰ ਨਾ ਕੁੰਜੀ ਹੱਥ। ਮਹੱਲਾ ਦੂਜਾ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸਮਝਿਆ। ਗੁਰ ਉਹ ਕਹਿੰਦੇ ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ, ਆਹ ਜਿਹੜਾ ਸਰੀਰ ਹੈ ਇਹ ਇਟ ਸੈਲਫ ਹੀ ਉਸ ਜਿਹੜੀ ਅੰਦਰ ਰੱਬ ਹੈ, ਇਸ ਦੇਹੀ ਦੇ ਅੰਦਰ ਹੀ ਰੱਬ ਹੈ, ਅੰਦਰ ਹੀ ਨੌ ਖੰਡ ਪ੍ਰਿਥਵੀ ਆ, ਅੰਦਰ ਹੀ ਸਭ ਕੁਛ, ਉਹਦੇ ਉੱਤੇ ਜਿਹੜਾ ਗੁਲਾਬ ਦਿੱਤਾ ਹੈ ਤਨ, ਇਹ ਹੈ ਵੇਸ ਇਨਸਾਨ ਦਾ। ਕਿ ਮਹਾਰਾਜ ਕਹਿੰਦੇ ਮੇਰਾ ਵੇਸ ਬਾਹਰਲਾ ਕੋਈ ਨਹੀਂ ਹੈ, ਕਲੰਦਰਾਂ ਵਾਲਾ ਜਾਂ ਹੋਰ, ਮੈਂ ਉੱਤੇ ਜਿਸਮ ਦੇ ਕੋਈ ਸ਼ਿੰਗਾਰ ਨਹੀਂ ਕਰਨਾ ਜਾਂ ਹੋਰ ਕੋਈ ਕਕਾਰ ਨਹੀਂ ਪਾਉਣਾ, ਮੈਂ ਕੋਈ ਹੋਰ ਉੱਤੇ ਐਕਸਟਰਾ ਚੀਜ਼ ਨਹੀਂ ਪਾਉਂਦਾ ਵੇਸਟ ਕਰਨ ਲੱਗੇ, ਮੈਂ ਕੋਈ ਹਿੰਦੂਆਂ ਵਾਂਗੂ ਮੱਥੇ 'ਤੇ ਤਿਲਕ ਹੋਰ ਗਲ 'ਚ ਮਾਲਾ ਜੋ ਵੇਸਟ ਤੁਰਿਆ ਆ ਰਿਹਾ ਸੀ ਯੋਗੀਆਂ ਦਾ ਵੀ ਸਭ ਦਾ, ਮਹਾਰਾਜ ਨੇ ਉਸ ਨੂੰ ਖੰਡਨ ਕੀਤਾ, ਕਹਿੰਦਾ ਮੇਰਾ ਜਿਹੜਾ ਸਰੀਰ ਹੈ ਇਹੋ ਹੀ ਮੇਰਾ ਵੇਸ। ਇਸ ਕਰਕੇ ਸਰੀਰ ਨੂੰ ਸਾਂਭੋ, ਸਰੀਰ ਦੀ ਸਿਹਤ ਠੀਕ ਰੱਖੋ, ਸਰੀਰ ਹੀ ਸਭ ਵੱਡਾ ਸ਼ਿੰਗਾਰ ਹੈ ਇਨਸਾਨ ਦਾ। ਜੇ ਸਰੀਰ ਨਹੀਂ ਤਾਂ ਤੁਸੀਂ ਨਾਮ ਵੀ ਨਹੀਂ ਜਪ ਸਕਦੇ, ਜੇ ਰਿਸ਼ਟ ਪੁਸ਼ਟ ਨਹੀਂ ਹੈ। ਇਸ ਕਰਕੇ ਜਿਹੜਾ ਸਰੀਰ ਦਾ ਸ਼ਿੰਗਾਰ ਹੈ ਉਹੀ ਮਹਾਰਾਜ ਨੇ ਮੰਗਿਆ, ਮਨ ਮੰਦਰ ਤਨ ਵੇਸ ਕਲੰਦਰ, ਅਤੇ ਫਿਰ ਮੈਂ ਘੱਟ ਹੀ ਤੀਰਥ ਨਹਾਵਾਂ, ਮੈਂ ਆਪਣੇ ਅੰਦਰ ਹੀ ਨਹਾ ਲੈਂਦਾ, ਮੈਂ ਬਾਹਰ ਜਾਂਦਾ ਹੀ ਨਹੀਂ ਅੰਮ੍ਰਿਤਸਰ ਨਹਾਉਣ, ਮੈਂ ਬਾਹਰ ਜਾਂਦਾ ਹੀ ਨਹੀਂ ਅੰਮ੍ਰਿਤਸਰ ਦਾ ਇਸ਼ਨਾਨ ਕਰਨ ਜਾਂ ਮੁਕਤਸਰ ਦਾ। ਉਹ ਕਹਿੰਦਾ ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਹਾਵਾਂ, ਪਰ ਇੱਕ ਗੱਲ ਹੈ, ਇੱਕ ਸ਼ਬਦ ਮੇਰੇ ਪ੍ਰਾਣੇ ਵਸਤ, ਇਹਨਾਂ ਸ਼ਬਦ ਦੀ ਮੈਂ ਕਮਾਈ ਕੀਤੀ ਹੈ, ਮੇਰੇ ਪ੍ਰਾਣਾਂ 'ਚ ਵਸ ਗਿਆ। ਇਹ ਜਿਹੜੇ ਪ੍ਰਾਣ ਹੈ ਜਿਹੜੇ ਮਰਨ ਤੋਂ ਬਾਅਦ ਨਿਕਲਦੇ ਬੰਦੇ ਦੇ, ਕਹਿੰਦੇ ਆ ਇਹਦਾ ਸਿਰ ਪਾੜੋ ਬਈ ਮੁਰਦੇ ਦਾ ਸਾਰਾ, ਜੇ ਇੱਥੇ ਪ੍ਰਾਣ ਨਹੀਂ ਨਿਕਲੇ ਹਲੇ, ਜਿਹੜੇ ਪ੍ਰਾਣ ਹੈ ਉਹ ਬਾਹਰ ਜਾਂਦੇ ਹੈ। ਇਸ ਕਰਕੇ ਇੱਕ ਇਹ ਜਿਹੜਾ ਸ਼ਬਦ ਹੈ ਚੁਆਖਰਾ ਸ਼ਬਦ ਗੁਰਮੰਤਰ, ਇਹ ਉਹਦਾ ਮਹਾਰਾਜ ਕਹਿੰਦੇ ਵੀ ਮੇਰੇ ਇੰਨਾ ਵਸ ਗਿਆ ਹੈ ਪ੍ਰਾਣਾਂ 'ਚ, ਮੈਂ ਮੁੜ ਕੇ ਜਨਮ 'ਚ ਨਹੀਂ ਆਉਣਾ। ਮਾਰ ਲਓ ਹੋਰ ਬਾਜਾਂ ਆਏ ਜੀ, ਬਾਨ ਗੁਰੂ ਨਾਨਕ ਆਏਗਾ, ਫਲਾਂ ਆਏਗਾ, ਉਹਨੇ ਤੇ ਉਹ ਕਹਿੰਦਾ ਮੈਂ ਤੇ ਆਉਣਾ ਹੀ ਨਹੀਂ ਮੁੜ ਕੇ। ਇੱਕ ਸ਼ਬਦ ਮੇਰੇ ਪ੍ਰਾਣੇ ਵਸਤ ਹੈ ਬਹੁੜ ਜਨਮ ਨਾਮ, ਬਾਬਾ ਨਾਨਕ ਨਾ ਨਹੀਂ ਮੁੜ ਕੇ ਆਉਣਾ, ਉਹ ਆਏ ਪਿਆ ਉਹ ਤੇ ਗਿਆ ਹੀ ਕਿਤੇ ਨਹੀਂ, ਉਹਦੇ ਸ਼ਬਦ ਸਾਡੇ ਕੋਲ, ਕਿਉਂਕਿ ਉਹਦਾ ਰੂਪ ਸ਼ਬਦ ਹੈ। ਇਸ ਕਰਕੇ ਉਹ ਕਹਿੰਦੇ ਇੱਕ ਸ਼ਬਦ ਹੀ ਮੇਰੇ ਪ੍ਰਾਣ 'ਚ ਵਸ ਗਿਆ, ਔਰ ਇੱਕ ਸ਼ਬਦ ਦੀ ਵਡਿਆਈ ਹੀ ਬਾਬੇ ਨਾਨਕ ਨਾਲ ਦੱਸੀ ਹੈ, ਮਨ ਮੰਦਰ ਤਨ ਵੇਸ ਕਲੰਦਰ, ਘਾਟੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਣੇ ਵਸਤ ਹੈ ਬਹੁੜ ਜਨਮ ਨਾਵਾਂ। ਇਸ ਕਰਕੇ ਉਹਨਾਂ ਦੀ ਦੇਹੀ ਦਾ ਸ਼ਿੰਗਾਰ ਕੀ ਸੀ,
ਦੇਹੀ ਨੂੰ ਸ਼ਬਦ ਸ਼ਿੰਗਾਰ, ਇੱਕ ਨੂੰ ਸ਼ਬਦ ਸ਼ਬਦ ਮੇਰੇ ਪ੍ਰਾਣੇ ਵਸਤ ਹੈ, ਸ਼ਬਦ ਮੇਰੇ ਪ੍ਰਾਣੇ ਵਸਤ ਹੈ।
ਉਹ ਤੂੰ ਹੋਰ ਭੇਦ ਖੁੱਲਦਾ, ਰਾਧਾ ਸਵਾਮੀ ਕਹਿੰਦੇ ਜੀ ਆਓ ਤੁਹਾਡਾ ਗੁਰੂ ਤੇ ਇੱਕ ਸ਼ਬਦ ਦਿੰਦਾ, ਅਸੀਂ ਤੈਨੂੰ ਪੰਜ ਸ਼ਬਦ ਦਿੰਦੇ, ਕਿਆ ਢੋਲਦਾ ਪੋਲੇ, ਮਖੌਲ ਬਣਾਇਆ ਸਿੱਖਾਂ ਨਾਲ। ਸਭ ਤੋਂ ਜ਼ਿਆਦਾ ਸਿੱਖ ਪੰਜਾਬ 'ਚ ਰਾਧਾ ਸਵਾਮੀ ਹੋ ਰਹੇ ਨੇ, ਕਿਉਂ? ਕਿਉਂਕਿ ਉਹਨਾਂ ਨੂੰ ਆਪਣੇ ਵਿਰਸੇ ਦਾ ਨਹੀਂ ਪਤਾ। ਉਹ ਪੰਜ ਸ਼ਬਦ ਕਦੀ ਕਿਸੇ ਨਾਲ ਸੇ ਤਾਂ ਜਪੇ ਹੈ, ਜਦੋਂ ਦੀ ਧਰਤੀ ਪੈਦਾ ਹੋਈ ਪ੍ਰਹਲਾਦ ਸਤਿਯੁਗ ਤੋਂ ਸਾਰਿਆਂ ਨੂੰ ਹਰ ਇੱਕ ਨਾਲ ਕਿਸੇ ਨਾਲ ਰਾਮ ਜਪਿਆ ਹੈ, ਕਿਸੇ ਨਾਲ ਗੋਬਿੰਦ ਜਪਿਆ ਹੈ, ਕਿਸੇ ਨਾਲ ਹਰੀ ਜਪਿਆ ਹੈ, ਇੱਕ ਸ਼ਬਦ ਦਾ ਜਪ ਕੀਤਾ ਹੈ, ਪੰਜ ਸ਼ਬਦ ਦਾ ਜਪ ਕਿਸ ਤਰ੍ਹਾਂ ਹੋ ਸਕਦਾ? ਅੜਦੀ ਉੜਦੀ ਅਭਿਆਸ, ਐਸੀ ਸਾਇੰਟੀਫਿਕ ਰੋਂਗ ਚੀਜ਼ ਹੈ ਜਿਹੜੇ ਪੰਜ ਸ਼ਬਦ ਦੇ ਦੇਣੇ ਦੁਨੀਆਂ ਨੂੰ ਪਖਲਾਉਣਾ। ਪੰਜ ਸ਼ਬਦ, ਉਹ ਪੰਜ ਸ਼ਬਦ ਧੁਨ ਅਨਹਦ ਬਾਜੇ, ਉਹ ਅੰਦਰ ਜਾ ਕੇ ਪੰਜੇ ਤੱਤ ਧਰਤੀ ਦੇ ਵੱਜਣ ਲੱਗ ਪੈਂਦੇ ਹੈ, ਪੰਜੇ ਜਿਹੜੇ ਤੱਤਾਂ ਨਾਲ ਸਾਰੀ ਚੀਜ਼ ਦੇ ਬਣੀ ਆ, ਉਹ ਪੰਜੇ ਤੱਤ ਬੋਲ ਉੱਠਦੇ ਆ ਗੁਰਮੰਤਰ ਦਾ ਜਾਪ, ਉਹਨੂੰ ਕਹਿੰਦੇ ਪੰਜ ਸ਼ਬਦ ਧੁਨ ਅਨਹਦ ਵਾਜੇ। ਇਹ ਜਿਹੜੇ ਪੰਜ ਸ਼ਬਦ ਜਪਣ ਵਾਲੇ ਆ, ਕਬੀਰ ਜੀ ਨਾਲ ਰਾਮ ਜਪਿਆ, ਹਰ ਇੱਕ ਨਾਲ ਸਭ ਕੁਝ ਇੱਕ ਸ਼ਬਦ ਜਪਦੇ, ਔਰ ਇਹ ਇਹ ਕਹਿੰਦੀ ਜੀ ਆਓ ਤੁਹਾਨੂੰ ਪੰਜ ਸ਼ਬਦ ਦਈਏ, ਉਹ ਪੰਜ ਸ਼ਬਦ ਕਿਉਂ? ਮਹਾਰਾਜ ਜੀ ਕਹਿੰਦੇ
ਏਕ ਸ਼ਬਦ ਮੇਰੇ ਪ੍ਰਾਣੇ ਵਸਤ ਹੈ, ਏਕ ਸ਼ਬਦ ਮੇਰੇ ਪ੍ਰਾਣੇ ਵਸਤ ਹੈ।
ਉਹ ਸ਼ਬਦ ਹੈ ਕੀ ਹੈ? ਖੋਲ ਦਿੱਤਾ ਹੈ,
ਸਤੇ ਸਾਚ ਸ੍ਰੀ ਨਿਵਾਸ,
ਉਹ ਜਿਹੜਾ ਸੱਤੇ ਹੈ, ਸੱਤੇ ਕਹਿੰਦੇ ਹੋਂਦ ਨੂੰ, ਜਿਹਦੀ ਐਗਜ਼ਿਸਟੈਂਸ ਹੈ ਇਸ ਦੁਨੀਆ 'ਚ, ਸੱਤ ਕਹਿੰਦੇ ਹੈ ਜਿਹਦੀ ਇਸ ਜਿਹੜੀ ਕੋਈ ਹੋਂਦ ਹੋਵੇ, ਜਿਹੜਾ ਐਗਜ਼ਿਸਟ ਕਰ ਰਿਹਾ ਹੋਵੇ। ਜਿਹੜਾ ਦਿਸਦਾ ਨਹੀਂ ਹੈ ਉਹ ਤਾਂ ਐਗਜ਼ਿਸਟ ਕਰਦਾ ਹੈ, ਜਿਹੜੀ ਸਾਰੀ ਚੀਜ਼ ਦਿਸਦੀ ਹੈ ਉਹ ਐਗਜ਼ਿਸਟ ਨਹੀਂ ਕਰਦੀ, ਉਹ ਭਰਮ ਹੈ। ਜੋ ਦਿਸੇ ਸੋ ਸਗਲ ਬਨਾਸੇ, ਜਿਉਂ ਬਾਦਰ ਕੀ ਛਾਈ, ਜਿਹੜੀ ਚੀਜ਼ ਸਾਨੂੰ ਦਿਸਦੀ ਹੈ ਉਹ ਭਰਮ ਹੈ, ਜਿਹਨਾਂ ਦਾ ਭਰਮ ਟੁੱਟ ਜਾਂਦਾ ਹੈ ਉਹ ਅਣਦਿਖਦੀ ਚੀਜ਼ ਦਿਸਦੀ ਫਿਰ ਉਹਨਾਂ ਨੂੰ, ਉਹ ਹੈ ਸੱਤੇ। ਉਹ ਸਦਾ ਹੀ ਸੱਤੇ ਨਾਮ ਹੈ, ਉਹ ਨਾਮ ਹੀ ਹੈ ਜਿਹੜਾ ਐਗਜ਼ਿਸਟ ਕਰਦਾ ਦੁਨੀਆਂ 'ਚ, ਬਾਕੀ ਕੋਈ ਚੀਜ਼ ਨਹੀਂ ਦੁਨੀਆਂ 'ਚ ਐਗਜ਼ਿਸਟ ਕਰਦੀ। ਕਿਉਂ? ਨਾਮ ਬਿਨਾ ਸਭ ਦੁਨੀਆ ਚਾਰ, ਨਾਮ ਬਿਨਾ ਸਭ ਦੁਨੀਆ ਚਾਰ, ਨਾਮ ਬਿਨਾ ਸਭ ਦੁਨੀਆ ਚਾਰ, ਨਾਮ ਬਿਨਾ ਸਭ ਦੁਨੀਆ ਚਾਰ। ਜਿਹਨਾਂ ਦਾ ਭਰਮ ਟੁੱਟਾ ਹੈ ਉਹ ਮੂੰਹ ਬਰੜਾ ਬਰੜਾ ਕਹਿੰਦੇ ਨੇ, ਉਹ ਬਾਕੀ ਸਭ ਸੋਹਾ ਮਿੱਟੀ ਹੈ ਜੋ ਦੇਖ ਰਹੇ ਹੋ। ਅਸਲ ਚੀਜ਼ ਕੀ ਹੈ? ਮਹੱਲਾ ਪੰਜਵਾਂ ਬੋਲ ਉੱਠਦਾ, ਨਾਮ ਬਿਨਾ
ਸਭ ਦੁਨੀਆ ਚਾਰ,
ਨਾਮ ਬਿਨਾ। ਇੱਕੋ ਨਾਮ ਹੀ ਹੈ ਦੁਨੀਆਂ ਚ ਸਾਰੇ ਬੰਨੇ ਜੋ ਐਗਜ਼ਿਸਟ ਕਰ ਰਿਹਾ ਹੈ, ਬਾਕੀ ਸੋਹਾ ਮਿੱਟੀ ਹੈ, ਭਰਮ ਹੈ।
ਨਾਮ ਬਿਨਾ ਸਭ ਦੁਨੀਆ ਚਾਰ, ਨਾਮ ਬਿਨਾ ਸਭ ਦੁਨੀਆ ਚਾਰ।
ਇੱਕ ਚੀਜ਼ ਹੋਰ ਉਹ ਕਹਿੰਦੇ ਨੇ ਨਾਲ, ਕਹਿੰਦੇ ਜਿਹੜੇ ਨਾਮ ਜਪਣ ਵਾਲੇ ਬੰਦੇ ਆ ਦੁਨੀਆਂ ਚ ਸਾਰਿਆਂ ਨਾਲੋਂ ਸੋਹਣੇ ਨੇ।
ਨਗਜ ਤੇਰੇ ਬੰਦੇ ਦੀਦਾਰ ਪਾ, ਨਗਜ ਤੇਰੇ ਬੰਦੇ ਦੀਦਾਰ ਪਾ।
ਉਹਨਾਂ ਦਾ ਦੀਦਾਰ ਕਰੋ ਜਿਹੜੇ ਨਾਮ ਜਪਣ ਵਾਲੇ ਆ। ਉਹ ਨਗਜ ਕਹਿੰਦੇ ਸੁੰਦਰ ਨੂੰ, ਉਹ ਹੀ ਸੁੰਦਰ ਹੈ ਸਾਰੀ ਦੁਨੀਆਂ ਤੋਂ।
ਨਗਜ ਤੇਰੇ ਬੰਦੇ ਦੀਦਾਰ ਪਾ, ਨਗਜ ਤੇਰੇ ਬੰਦੇ ਦੀਦਾਰ ਪਾ।
ਬਸ ਇੱਕੋ ਚੀਜ਼ ਹੈ ਦੁਨੀਆਂ ਚ ਵੰਡਰਫੁਲ ਐਕਸੈਲੈਂਟ, ਉਹ ਕਿਹੜੀ ਚੀਜ਼ ਹੈ? ਉਹ ਹੈ ਖੂਬ ਖੂਬ ਤੇਰਾ,
ਖੂਬ ਤੇਰਾ।
ਫਿਰਦਾ ਦੁਨੀਆਂ ਤੇ ਹੈ ਹੀ ਨਹੀਂ ਹੈ, ਉਹ ਤੇ ਅਸੱਤ ਹੈ। ਇੱਕੋ ਹੀ ਖੂਬ ਹੈ, ਨਾਮ ਹੀ ਹੈ ਐਗਜ਼ਿਸਟ ਕਰਦਾ। ਇਸੇ ਕਰਕੇ ਮਹਾਰਾਜ ਨੇ ਕਿਹਾ ਉਹੋ ਹੀ ਸੱਤੇ ਸਾਚ ਹੈ, ਉਹੋ ਹੀ ਸੱਚ ਹੈ ਦੁਨੀਆਂ 'ਚ, ਉਹੋ ਹੀ ਸੱਤੇ ਹੈ, ਉਹੋ ਹੀ ਰਹਿਣ ਵਾਲਾ, ਉਹੋ ਹੀ ਐਗਜ਼ਿਸਟ ਕਰਨ ਵਾਲਾ, ਸੱਤੇ ਸਾਚ, ਉਹਦਾ ਹੀ ਸਾਰੇ ਥਾਂ ਨਿਵਾਸ ਹੈ। ਇਹ ਲਫ਼ਜ਼ ਬੜਾ ਮੁਸ਼ਕਿਲ ਹੈ, ਸ੍ਰੀ ਨਿਵਾਸ। ਸ੍ਰੀ ਨਿਵਾਸ ਕਹਿੰਦੇ ਜਿਹਦਾ ਸਭ ਤੋਂ ਪਹਿਲਾ ਨਿਵਾਸ, ਪ੍ਰੀਲੀਮੀਨਰੀ ਜਿਹਨੂੰ ਕਹਿੰਦੇ ਹੈ, ਪ੍ਰੀਲੀਮੀਨਰੀ ਬੇਸ ਸਾਰੀ ਦੁਨੀਆਂ ਦਾ ਕੀ ਹੈ? ਉਹਦਾ ਹੀ ਹੈ, ਉਹ ਸਾਰੇ ਥਾਂ ਉਹਦਾ ਹੀ ਨਿਵਾਸ ਹੈ। ਸ੍ਰੀ ਨਿਵਾਸ ਸੱਤੇ ਸਾਚ, ਸ੍ਰੀ ਨਿਵਾਸ ਆਦੇ, ਔਰ ਇੱਕੋ ਇਕੱਲਾ ਹੀ ਤੂੰ ਪੁਰਖ ਹੈ, ਆਦੇ ਪੁਰਖ ਸਦਾ ਤੂੰ ਹੀ। ਪਰ ਉਹ ਹੈ ਕਿਹੜੇ ਰੂਪ 'ਚ ਹੈ? ਮਹਾਰਾਜ ਨੇ ਅੱਗੇ ਦੱਸ ਦਿੱਤਾ, ਅੱਗੇ ਸ਼ਬਦ ਰੂਪ 'ਚ ਹੈ, ਦੇਖੋ ਇਸ 'ਚ ਆਏਗਾ।
ਸੱਤੇ ਸਾਚ ਸ੍ਰੀ ਨਿਵਾਸ,
ਪਰਮਾਤਮਾ ਕੀ ਹੈ? ਉਹ ਵੀ ਸ਼ਬਦ ਰੂਪ ਹੀ ਹੈ, ਇਸੇ ਕਰਕੇ
ਦੇਹੀ ਨੂੰ ਸ਼ਬਦ ਸਿਗਾਰ ਹੈ, ਦੇਹੀ ਨੂੰ ਸ਼ਬਦ ਸਿਗਾਰ ਹੈ, ਇੱਕ ਸ਼ਬਦ ਮੇਰੇ ਪ੍ਰਾਣੇ ਬਸਤ ਹੈ, ਇੱਕ ਸ਼ਬਦ ਤੇਰਾ ਕਵਨ ਗੁਰੂ ਸ਼ਬਦ ਗੁਰੂ ਸੁਰ ਤੇ ਧੁਨ ਚੇਲਾ।
ਇੱਥੇ ਬੜਾ ਫਰਕ ਹੈ, ਸੁਰਤ ਧੁਨ ਚੇਲਾ ਨਹੀਂ ਹੈ, ਸੁਰ ਤੇ ਧੁਨੇ ਚੇਲਾ, ਇਹਦੇ ਚ ਸਾਰੇ ਭਾਵ ਅਰਥ ਲੁਕੇ ਪਏ ਨੇ। ਅਸੀਂ ਵੀ ਪਹਿਲਾਂ ਏਦਾਂ ਹੀ ਪੜ੍ਹਦੇ ਸੀ, ਪਰ ਜਿਸ ਵੇਲੇ ਬਾਣੀ ਦੇ ਦਰਸ਼ਨ ਕਰਕੇ ਪੜ੍ਹੇ ਤੇ ਸਿਹਾਰੀਆਂ ਨਾਲ ਸਾਰਾ ਭੇਦ ਹੀ ਖੋਲ ਦਿੱਤਾ। ਬਾਬਾ ਨਾਨਕ ਕਹਿੰਦਾ ਮੇਰਾ ਗੁਰੂ ਕੌਣ ਹੈ? ਸ਼ਬਦ। ਤੇ ਜਿਹੜੀ ਮੇਰੀ ਸੁਰ ਤੇ ਧੁਨੇ ਜਿਹੜੀ ਮੈਂ ਜਪਦਾ ਹਾਂ ਉਹਦੀ ਜਿਹੜੀ ਧੁਨ ਉੱਠਦੀ ਆ ਉਹਦੇ ਨਾਲ, ਤੇ ਜਿਹੜੀ ਮੈਂ ਸੁਰ ਤੋਂ ਉਹਦੀ ਖੋਭ ਕੇ ਰੱਖਦਾ ਉਹਦੇ ਨਾਲ ਮੈਂ ਉਹਦਾ ਚੇਲਾ ਬਣ ਜਾਂਦਾ। ਸ਼ਬਦ ਗੁਰੂ, ਸੁਰ ਤੇ ਧੁਨੇ ਚੇਲਾ। ਜਿਹੜਾ ਬੰਦਾ ਸੁਰ ਤੇ ਧੁਨ ਦੀ ਖੇਡ ਨਹੀਂ ਖੇਡਦਾ ਉਹ ਚੇਲਾ ਨਹੀਂ ਹਲੀ ਬਣੇ ਹਾਂ, ਉਹਦਾ ਹਲੀ ਧਿਆਨ ਨਹੀਂ ਟਿਕਦਾ। ਇਸ ਕਰਕੇ ਸਾਰੀ ਸ਼ਬਦ ਸੁਰਤ ਦੀ ਖੇਲ ਦੱਸ ਗਏ। ਫਿਰ ਗੁਰੂ ਸ਼ਬਦ ਵੀ ਦੱਸ ਗਏ ਗੁਰਮੰਤਰ ਦਾ ਅੱਧਾ ਹਿੱਸਾ ਵਿੱਚ ਹੀ ਮਹਾਰਾਜ। ਬਾਬੇ ਨਾਨਕ ਗੁਰੂ ਕਹਿੰਦੇ ਤੇਰਾ ਸਿੱਧਾ ਨੇ ਪੁੱਛਿਆ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਉਹ ਪਹਿਲਾਂ ਸਿੱਧਾ ਨੇ ਪੁੱਛਿਆ ਕਵਨ ਆਰੰਭ, ਕਵਨ ਮਤ ਬੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਹੇ ਨਾਨਕ ਤੇਰਾ ਆਰੰਭ ਕਿੱਥੋਂ ਹੈ? ਕਵਨ ਆਰੰਭ, ਕਵਨ ਮਤ ਬੇਲਾ, ਤੂੰ ਸਟਾਰਟ ਕਿੱਥੋਂ ਕਰਦਾ ਭਗਤੀ? ਕਵਨ ਆਰੰਭ, ਕਵਨ ਮਤ ਬੇਲਾ, ਤੇ ਕਿਹੜੀ ਮਤ ਨਾਲ ਤੂੰ ਭਜਨ ਕਰਦਾ? ਤੇਰੇ ਕੋਲ ਕਿਹਦੀਆਂ ਇੰਸਟਰਕਸ਼ਨ ਨੇ ਜਿਹਦੇ ਨਾਲ ਤੂੰ ਫਿਰ ਰੱਬ ਨੂੰ ਮਿਲਦਾ ਜਾ ਕੇ ਉਹ ਜਪ ਕਰਦਾ? ਜਿਹੜਾ ਤੂੰ ਜਪ ਕਰਦਾ ਉਹ ਕਿਹਦੀਆਂ ਇੰਸਟਰਕਸ਼ਨ ਦੇ ਥੱਲੇ ਕਰਦਾ? ਕਵਨ ਆਰੰਭ, ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਤੇਰਾ ਗੁਰੂ ਦਾ ਨਾਂ ਕੀ ਹੈ? ਉਹ ਕਹਿੰਦਾ ਇਹ ਪਤਾ ਕਿਉਂ ਸਿੱਧ ਗੋਸ਼ਟਾਂ 'ਚ ਸਵਾਲ ਆਇਆ ਸੀ? ਅੱਜ ਤੁਹਾਨੂੰ ਜਪ ਬਾਣੀ ਦਾ ਉਹ ਖੰਡ ਖੋਲਦੇ ਹਾਂ ਵੀ ਜਿਹੜੇ ਸਿੱਧ ਹੈ ਇਹ ਸਾਰੇ ਹੀ ਗਿਆਨ ਖੰਡ 'ਚ ਬੈਠੇ ਹੈ, ਗਿਆਨ ਖੰਡ ਦੇ ਵਿੱਚ ਹੈ। ਬਾਬਾ ਰੋਜ਼ ਹੀ ਆਪਣੇ ਸੱਚ ਖੰਡ 'ਚ ਜਾਂਦਾ ਸੀ ਸੁਰਤੀ ਨਾਲ ਨਾਮ ਜਪ ਕੇ। ਇਸ ਕਰਕੇ ਜਿਸ ਵੇਲੇ ਉਹ ਖੰਡ ਲੰਘਦਾ ਸੀ, ਪਹਿਲਾਂ ਧਰਮ ਖੰਡ, ਫਿਰ ਕਰਮ ਖੰਡ, ਧਰਮ ਖੰਡ, ਗਿਆਨ ਖੰਡ, ਫਿਰ ਸਰਮ ਖੰਡ, ਫਿਰ ਕਰਮ ਖੰਡ, ਫਿਰ ਸੱਚ ਖੰਡ 'ਚ ਰੋਜ਼ ਹੀ ਅਭਿਆਸ ਵੇਲੇ ਹਰ ਵੇਲੇ ਜਾਂਦਾ ਸੀ ਉਹ, ਅਤੇ ਰਾਹ 'ਚ ਗਿਆਨ ਖੰਡ ਪੈਂਦਾ ਸੀ। ਉਹ ਸਿੱਧ ਹਲੀ ਤੱਕ ਵੀ ਉੱਥੇ ਨੇ। ਉਹ ਜਿਹੜਾ ਸਿੱਧ ਹੈ ਇਹ ਗਿਆਨ ਖੰਡ ਦੇ ਵਾਸੀ ਨੇ। ਕਿਉਂ? ਗਿਆਨ ਖੰਡ ਕਾ ਆਖੂ ਕਰਮ ਕੇਤੇ ਪਵਨ ਪਾਣੀ ਬਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਆ ਸਿੱਧ ਆ ਗਿਆ ਕੇਤੇ ਸਿੱਧ ਬੁੱਧ ਨਾਥ ਕੇਤੇ। ਬੜੇ ਬੜੇ ਨਾਥ ਉੱਥੇ ਬੈਠੇ ਹੈ ਲੇਕਿਨ ਅੜੇ ਬੈਠੇ ਆ ਉਸੇ ਖੰਡ 'ਚ। ਉਹ ਜਿਸ ਵੇਲੇ ਜਾਂਦਾ ਸੀ ਉਹ ਸਿੱਧਾ ਨੇ ਕਿਹਾ ਗੋਸ਼ਟ ਕੀਤੀ ਉਹ ਬਾਲਿਆ ਉਹ ਸੁਣੋ ਤੂੰ ਛੋਟੀ ਜਿਹੀ ਉਮਰ ਦੇ ਵਿੱਚ ਹੀ ਗਾਂਹ ਚਲੇ ਜਾਣਾ ਸੁਰਤੀ 'ਚ, ਜਰਾ ਖੜਾ ਹੋ ਕੇ ਗੱਲ 'ਤੇ ਸੁਣ ਜਾ। ਉਹ ਫਿਰ ਬਾਬਾ ਜੀ ਉੱਥੇ ਖੜੋ ਜਾਂਦੇ ਸੀ ਉਹਦੇ ਨਾਲ, ਫਿਰ ਉੱਥੇ ਸਿੱਧ ਗੋਸ਼ਟ ਹੋਈ। ਇਹ ਕੋਈ ਬਟਾਲੇ ਜਾਂ ਆਲੇ ਦੁਆਲੇ ਨਹੀਂ ਹੋਈ, ਇਹ ਸਿੱਧ ਬੜੇ ਬੜੇ ਭਾਰੀ ਸਪਿਰਚੁਅਲਿਸਟ ਸੀ ਉਸ ਜ਼ਮਾਨੇ ਦੇ। ਉਹ ਜਿਸ ਵੇਲੇ ਬਾਬੇ ਨੂੰ ਪੁੱਛਦੇ ਐਨ ਸਵਾਲਾਂ 'ਚੋਂ ਜ਼ਾਹਰ ਹੁੰਦਾ, ਕਹਿੰਦੇ ਤੇਰਾ ਕਵਨ ਆਰੰਭ, ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਮਹਾਰਾਜ ਕਹਿੰਦੇ ਮੈਂ ਪਾਵਨ ਆਰੰਭ, ਮੈਂ ਅਭਿਆਸ ਨਾਲ ਸ਼ੁਰੂ ਕਰਦਾ ਕੰਮ। ਇੱਕ ਹੀ ਆਖ ਆਖੈ ਸ਼ਬਦ ਪਾਖ ਹੈ ਅਰਧ ਉਰਧ ਦਿਨ ਰਾਤ, ਮੈਂ ਅਭਿਆਸ ਨਾਲ ਪਵਨ ਆਪਣੇ ਅੰਦਰ ਭਰਦਾ ਔਰ ਉਹਨੂੰ ਬਾਹਰ ਕੱਢਦਾ, ਇਹ ਮੇਰਾ ਆਰੰਭ ਹੈ। ਪਵਨ ਆਰੰਭ, ਤੇ ਮੈਂ ਕਿਹੜੀ ਮਤ ਨਾਲ ਭਜਨ ਕਰਦਾ? ਜਿੱਦਾਂ ਸਾਰੀ ਗੁਰਬਾਣੀ ਦੱਸਦੀ ਹੈ, ਸ਼ਬਦ ਦੱਸਦੇ ਨੇ ਗੁਰਮਤ। ਪਵਨ ਆਰੰਭ ਸਤੇ ਗੁਰ ਮਤੇ ਵੇਲਾ, ਮਤ ਨੂੰ ਹਮੇਸ਼ਾ ਹੀ ਸਿਹਾਰੀ ਹੋਏਗੀ ਮਤੇ, ਉਸ ਮਤ ਦੇ ਨਾਲ। ਜਿੱਥੇ ਮਤ ਨੂੰ ਸਿਹਾਰੀ ਨਾ ਹੋਏਗੀ ਉੱਥੇ ਹੋਊਗਾ ਡੂ ਨਾਟ, ਉਹਦਾ ਮਤਲਬ ਹੈ ਮਤ, ਇਹ ਕੰਮ ਮਤ ਕਰ। ਜਿੱਥੇ ਸਿਹਾਰੀ ਹੋਊਗੀ ਉੱਥੇ ਸਦਾ ਹੀ ਉਸ ਮਤ ਦੇ ਨਾਲ। ਇਸ ਕਰਕੇ ਪਵਨ ਆਰੰਭ, ਮੇਰੀ ਮਤ ਕਿਹੜੀ ਹੈ? ਸਤਿਗੁਰ ਦੀ। ਸਤਿਗੁਰ ਦੀ ਹੈ ਹੀ ਸਾਰੀ ਬਾਣੀ, ਸਤਿਗੁਰ ਦੀ ਹੈ, ਸਤਿਗੁਰ ਕੀ ਬਾਣੀ, ਸੱਤੇ ਸਰੂਪ ਹੈ ਗੁਰਬਾਣੀ ਬਣੀ। ਸਾਰੀ ਗੁਰਬਾਣੀ ਦੀ ਜਿਹੜੀ ਮਤ ਦਿੱਤੀ ਹੈ ਉਹਦੇ ਨਾਲ ਭਜਨ ਮੈਂ ਕਰਦਾ। ਜਿਹੜੇ ਸ਼ਬਦ ਮੈਨੂੰ ਅਕਾਲ ਪੁਰਖ ਵੱਲੋਂ ਆਉਂਦੇ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ, ਮੈਂ ਉਸ ਗਿਆਨ ਨਾਲ ਆਪਣਾ ਨਾਮ ਜਪਦਾ ਹਾਂ। ਉਹ ਮਹਾਰਾਜ ਕਹਿੰਦੇ ਭਈ ਮੈਂ ਅਰਧਾ ਉਰਧੀ ਅਭਿਆਸ ਨਾਲ ਪਵਨ ਨਾਲ ਆਰੰਭ ਕਰਦਾ, ਅਤੇ ਸਤਿਗੁਰ ਦੀ ਮਤ ਨਾਲ ਮੈਂ ਭਜਨ ਕਰਦਾ। ਪਵਨ ਆਰੰਭ, ਸਤਿਗੁਰ ਮਤ ਵੇਲਾ, ਅਤੇ ਸ਼ਬਦ ਗੁਰੂ, ਵਿੱਚ ਸ਼ਬਦ ਦੱਸ ਵੀ ਗਏ ਅੱਧਾ ਹਿੱਸਾ। ਸ਼ਬਦ ਗੁਰੂ ਸੁਰਤੇ ਧੁਨੇ ਚੇਲਾ, ਨਾ ਸ਼ਬਦ, ਨਾ ਬਾਬੇ ਨਾਨਕ ਦੀ ਦੇਹ ਹੈ, ਨਾ ਉਹਦੇ ਗੁਰੂ ਦੀ ਦੇਹ ਹੈ, ਨਾ ਸ਼ਬਦ ਦੀ ਦੇਹ ਹੈ, ਦੇਹ ਉੜਾ ਹੀ ਦਿੱਤੀ ਇਸ ਦੇ ਵਿੱਚ। ਹਵਾ ਨਾਲ ਸ਼ੁਰੂ ਕਰਨਾ ਉਹਦੇ ਨਾਲ ਸਤਿਗੁਰ ਦੀ ਮਤ ਗਿਆਨ ਹੈ ਉਹਦੀ ਵੀ ਕੋਈ ਦੇਹ ਨਹੀਂ ਹੈ ਅਤੇ ਉਹ ਜਿਹੜਾ ਗੁਰੂ ਸ਼ਬਦ ਜਪਣਾ ਉਹਦੀ ਵੀ ਦੇਹ ਨਹੀਂ ਆ ਪਰਮਾਤਮਾ ਜਿਹਦੇ ਨਾਲ ਜਾ ਕੇ ਮਿਲਣਾ ਉਹਦੀ ਵੀ ਦੇਹ ਨਹੀਂ ਹੈ ਇਸ ਕਰਕੇ ਬਗੈਰ ਦੇਹ ਤੂੰ ਉਹ ਸਿੱਧ ਹੈਰਾਨ ਰਹਿ ਗਏ ਵੀ ਕਿਸੇ ਦਾ ਮਛੰਦਰ ਗੁਰੂ ਸੀ ਕਿਸੇ ਦਾ ਗੋਰਖ ਗੁਰੂ ਸੀ ਕਿਸੇ ਦਾ ਆਸ਼ੇ ਦਾ ਦੁਨੀਆਂ 'ਚ ਗੁਰੂ ਦੇਹ 'ਚ ਹੁੰਦੀ ਹੈ ਬਾਬਾ ਤੂੰ ਜੀ ਵੀ ਕਹਿੰਦਾ ਵੀ ਦੇਹੀ ਬਗੈਰ ਹੀ ਮੇਰਾ ਗੁਰੂ ਹੈ ਤੋ ਇਸ ਕਰਕੇ ਬਾਬੇ ਨਾਨਕ ਨਾ ਆਪਣਾ ਸ਼ਬਦ ਗੁਰੂ ਤਾਂ ਮੰਨਿਆ ਸੀ ਤਾਂ ਕਿ ਇਹੋ ਹੀ ਉਹਦਾ ਸ਼ਿੰਗਾਰ ਸੀ ਔਰ ਇਹੋ ਹੀ ਸਭ ਕੁਛ ਅਗਲਾ ਮਹੱਲਾ ਤੀਜਾ ਵੀ ਇਹਨੂੰ ਹੀ ਸ਼ਿੰਗਾਰ ਬਣਾਉਂਦਾ ਹੈ ਦੇਹੀ ਇਹਨੂੰ ਸ਼ਬਦ ਅਸੀਂ ਇਹ ਕਿਉਂ ਲੈ ਰਹੇ ਹਾਂ ਕਿਉਂਕਿ ਦੇਹੀ ਦੇ ਉੱਤੇ ਸਿੱਖੀ ਦੇ ਵਿੱਚ ਇੰਨਾ ਰਿਵਾਜ ਪਿਆ ਇਹਦੇ ਉੱਤੇ ਸ਼ਿੰਗਾਰ ਕਰਨ ਦਾ ਵੀ ਜਿਨ ਚ ਕਰੋ ਨਾ ਕਰੋ ਅੰਮ੍ਰਿਤ ਨਹੀਂ ਛਕਾਉਂਦੇ ਉਹ ਕਹਿੰਦੇ ਜਾ ਕੇ ਪਹਿਲਾਂ ਗਲ 'ਚ ਜਨੇਊ ਪਾ ਕੇ ਆਓ ਗਾਤਰਾ ਜਾ ਆਪ ਇੰਨੇ ਕਕਾਰ ਪੂਰੇ ਕਰੋ ਕੜਾ ਪਾਓ ਫਲਾਂ ਪਾਓ ਪੰਜ ਕਕਾਰ ਆਪਣੇ ਕੱਢੇ ਉਹ ਕਹਿੰਦੇ ਪਹਿਲਾਂ ਦੇਹੀ ਦੇ ਉੱਤੇ ਸ਼ਿੰਗਾਰ ਕਰ ਹੁਣ ਦੇਖੋ ਵੀ ਅਸੀਂ ਗੁਰਬਾਣੀ ਦਾ ਸ਼ਿੰਗਾਰ ਕਰੀਏ ਕਿ ਤੁਹਾਡਾ ਸ਼ਿੰਗਾਰ ਕਰੀਏ ਤੁਹਾਡਾ ਜਿਹੜਾ ਸ਼ਿੰਗਾਰ ਹੈ ਇਹ ਸਿੜੀਆਂ ਦੇ ਉੱਤੇ ਪਹਿਲਾਂ ਅੱਗ ਪਹਿਲਾਂ ਇਹੋ ਜਲਣਾ ਜਨੇਊ ਜਿਹੜਾ ਬਾਹਮਣ ਆਉਂਦਾ ਸੀ ਉਹ ਮੋਆ ਉਹ ਚੜ੍ਹੇ ਪਿਆ ਕਿਉਂਕਿ ਅਸੀਂ ਉਹ ਪੌੜੀ ਲੈ ਰਹੇ ਹਾਂ ਉਹ ਮੋਆ ਉਹ ਚੜ੍ਹੇ ਪਿਆ ਵੇਤੱਗਾ ਗਿਆ ਉਹ ਜਿਹੜਾ ਜਨੇਊ ਹੁੰਦਾ ਸੀ ਬਾਹਮਣ ਪਾਉਂਦਾ ਉਹਦੇ ਗਲ 'ਚ ਪਹਿਲਾਂ ਸਿੜੀ ਅਤੇ ਸੇਕ ਲੱਗਣ ਲੱਗੇ ਸਰੀਰ ਨੂੰ ਅਤੇ ਬਾਅਦ ਸੇਕ ਲੱਗਦਾ ਸੀ ਪਹਿਲਾਂ ਉਹਨਾਂ ਦਾ ਉਹ ਜਨੇਊ ਸੜ ਜਾਂਦਾ ਉਹ ਕਹਿੰਦਾ ਇਹੋ ਜਿਹਾ ਜਨੇਊ ਕਿਉਂ ਪਾਉਣਾ ਜਿਹੜਾ ਗਾਂ ਹੀ ਨਹੀਂ ਜਾਂਦਾ ਇਹੋ ਜਿਹੇ ਕਕਾਰ ਕੀ ਪਾਉਣੇ ਜਿਹੜੇ ਇੱਥੇ ਹੀ ਰਹਿ ਜਾਣ ਇਸ ਕਰਕੇ ਦੇਹੀ ਦੇ ਨਾਲ ਕਿਹੜੀ ਚੀਜ਼ ਜਾਣੀ ਹੈ ਜਿਹੜਾ ਉਹਦਾ ਵਧੀਆ ਸ਼ਿੰਗਾਰ ਹੈ ਉਹ ਕੀ ਹੈ ਦੇਹੀ ਸ਼ਬਦ ਜਿੱਤ ਸਦਾ ਸਦਾ ਸੁਖ ਸਦਾ ਸਦਾ ਮਰਨ ਤੋਂ ਬਾਅਦ ਵੀ ਜਿੱਤ ਸਦਾ ਸਦਾ ਸੁਖ ਬਾਰੇ ਗੱਲ ਗੁਰਮੁਖੇ ਬੁੱਝੀਏ ਬੜਾ ਕੋਈ ਗੁਰਮੁਖ ਬੰਦਾ ਬੁੱਝੂਗਾ ਨਾਨਕ ਗੁਰਮੁਖ
ਜਿਸ ਨੂੰ ਆਪੇ ਵਖਾਲੇ ਸੋ ਆਈ ਦੇਹੀ ਨੂੰ ਸ਼ਬਦ ਦੇਹੀ ਨੂੰ ਸ਼ਬਦ ਸਿੰਗਾਰ
ਆਓ ਇਸ ਸਲੋਕ ਤੋਂ ਬਾਅਦ ਪੌੜੀ ਮਹਾਰਾਜ ਨੇ ਲਿਖੀ ਆਓ ਪੌੜੀ ਚੱਕੀਏ ਤੇ ਚੱਕੀਏ ਵੀ ਟੁੰਡੇ ਇਸ ਰਾਜੇ ਦੀ ਧੁਨੀ ਚ
ਅੰਤਰ ਜਪ ਤਪ ਸੰਜਮੋ ਅੰਤਰ ਜਪ ਤਪ ਸੰਜਮੋ ਅੰਤਰ ਜਪ ਤਪ ਸੰਜਮੋ ਅੰਤਰ ਜਪ ਤਪ ਸੰਜਮੋ
ਸੰਜਮ ਦਾ ਲਫ਼ਜ਼ ਸਮਝਣਾ ਪੈਣਾ ਸੰਜਮ ਕਹਿੰਦੇ ਆ ਰਹਿਤਨਾਮਿਆਂ ਦੀ ਕਮਾਈ ਨੂੰ ਸੰਜਮ ਕਹਿੰਦੇ ਆ ਜਿਹੜੀ ਤੁਸੀਂ ਬਾਹਰ ਦਾ ਸੰਜਮ ਰਹਿਤਨਾਮਾ ਰੱਖਦਾ ਰਹਿਤ ਰੱਖਦਾ ਤੂੰ ਕਿਹੜੀ ਰਹਿਤ ਰੱਖਣੀ ਹੈ ਅੰਦਰਲੀ ਇਸ ਕਰਕੇ ਸੰਜਮ ਕੀ ਹੈ ਸੰਜਮ ਉਹ ਹੈ ਜੋ ਦਸਮ ਪਾਤਸ਼ਾਹ ਮਨਾ ਕਰ ਰਹੇ ਨੇ ਬਾਣੀ 'ਚ ਆਪਣੀ 'ਚ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਦਸਮ ਪਾਤਸ਼ਾਹ ਜਿਹਦੇ ਨਾਲ ਖੰਡੇ ਦੀ ਪੌਲ ਦਿੱਤੀ ਜਾਂਦੀ ਹੈ ਸੋਈਆਂ ਨੂੰ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਇਹ ਹਿੰਦੂ ਸ਼ਿਵ ਜੀ ਦਾ ਲਿੰਗ ਗਰੇ 'ਚ ਲਟਕਾਉਂਦੇ ਸੀ ਜਾਂ ਕ੍ਰਾਈਸਟ ਆਪਣੇ ਉਹਦੇ ਉਹ ਨਿਸ਼ਾਨ ਪਲੱਸ ਦਾ ਕ੍ਰੋਸ ਦਾ ਉਹ ਲਟਕਾਉਂਦੇ ਸੀ ਇਹ ਜਿਹੜਾ ਬਾਹਰਲਾ ਨਿਸ਼ਾਨ ਗਲ 'ਚ ਲਟਕਾਉਣਾ ਹੈ ਜਨੇਊ ਹਿੰਦੂ ਗਲ 'ਚ ਪਾਉਂਦੇ ਸੀ ਮਹਾਰਾਜ ਕਹਿੰਦੇ ਇਹ ਕਈ ਸ਼ਿਵ ਜੀ ਦਾ ਲਿੰਗ ਲਟਕਾ ਲੈਂਦੇ ਨੇ ਕਈ ਭੁਸ ਪੂਰਾ ਕਰਨ ਲਈ ਸੰਤ ਸਾਧੜੇ ਜਾਂ ਹੋਰ ਉਹ ਕਹਿੰਦੇ ਇੱਥੇ ਜੀ ਛੋਟੀ ਕਿਰਪਾਨ ਗਲ 'ਚ ਪਾ ਲਾ ਕਿਹਾ ਕਿ ਉਹ ਬ੍ਰਹਮ ਗਿਆਨ ਦੀ ਚੀਜ਼ ਹੈ ਕਿਉਂ ਉਸੇ ਬਾਣੀ ਨੂੰ ਮਾਹੌਲ ਕਰ ਰਹੇ ਹੋ ਜਿਹੜੀ ਬਾਣੀ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਹਟਾ ਰਹੀ ਕਾਹੂ ਲੈ ਪਾਹਨ ਪੂਜ ਧਰੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਗਲ 'ਚ ਲਟਕਾਉਣ ਲਈ ਇਹੋ ਜਿਹਾ ਨਿਸ਼ਾਨ ਮਜ਼ਹਬ ਦਾ ਚਿੰਨ੍ਹ ਦਸਮ ਪਾਤਸ਼ਾਹ ਵੀ ਉਹਨੂੰ ਮਨ੍ਹਾ ਕਰ ਰਹੇ ਨੇ ਉਹ ਕਹਿ ਰਹੇ ਨੇ ਮਹੱਲਾ ਤੀਜਾ ਦੇਹੀ ਨੂੰ ਸ਼ਬਦ ਪੌੜੀ ਆਈ ਵੀ ਤੇਰੇ ਅੰਦਰ ਹੀ ਉਹ ਸੰਜਮ ਹੈ ਜਪ ਤਪ ਕੀ ਹੈ ਅੱਗੇ ਆਊਗਾ
ਅੰਤਰ ਜਪ ਤਪ ਸੰਜਮ ਮੇਰੇ ਪਿੱਛੇ ਅੰਤਰੇ
ਰੱਬ ਸੰਗਮ
ਗੁਰ ਸਬਦੀ ਜਾਪੈ ਗੁਰ
ਸਬਦੀ ਜਾਪੈ
ਅੰਤਰੇ ਸੰਜਮ ਅੰਤਰੇ ਜਪ ਤਪ ਸੰਜਮ ਅੰਤਰੇ ਜਪ ਤਪ ਸੰਜਮ ਗੁਰ ਸਬਦੀ ਜਾਪੈ ਗੁਰ ਸਬਦੀ ਜਾਪੈ ਹਰ ਹਰ ਨਾਮ ਧਿਆਇਐ ਹਰ ਹਰ ਨਾਮ ਧਿਆਇਐ ਹਮੇ ਅਗਿਆਨ ਗਵਾਪੈ ਹਮੇ
ਅਗਿਆਨ
ਅੰਦਰ ਅੰਮ੍ਰਿਤ ਭਰਪੂਰ ਹੈ ਤੇ ਅੰਦਰ ਅੰਮ੍ਰਿਤ ਭਰਪੂਰ ਹੈ ਪਰਚਾਖਿਆ ਸਾਧ ਜਾਪੈ ਚਾਖਿਆ ਅੰਤਰ ਅੰਮ੍ਰਿਤ ਭਰਪੂਰ ਹੈ ਅੰਦਰ ਅੰਮ੍ਰਿਤ ਭਰਪੂਰ ਹੈ ਅੰਦਰ ਅੰਮ੍ਰਿਤ ਭਰਪੂਰ ਹੈ ਅੰਦਰ ਚਾਖਿਆ ਸਾਧ ਜਾਪੈ ਜਿਨ ਚਾਖਿਆ ਸੇ ਨਿਰਭਉ ਪਏ ਜਿਨ ਚਾਖਿਆ ਸੇ ਨਿਰਭਉ ਪਏ ਨਿਰਭਉ ਦਾ ਮਤਲਬ ਨੀ ਵੀ ਉਹ ਨਡਰ ਹੋ ਗਏ ਉਹਨਾਂ ਦਾ ਮਨ ਭਾਉਣੋਂ ਹਟ ਗਿਆ ਖੜੋ ਗਿਆ ਜਿਨ ਚਾਖਿਆ ਸੇ ਨਿਰਭਉ ਪਏ ਜਿਨ ਚਾਖਿਆ ਸੇ ਨਿਰਭਉ ਪਏ ਸੇ ਹਰ ਰਸੇ ਤ੍ਰਾਪੈ ਸੇ ਹਰ ਰਸੇ ਤ੍ਰਾਪੈ ਹਰ ਕਿਰਪਾ ਧਾਰ ਪਿਆਇਆ ਹਰ ਕਿਰਪਾ ਧਾਰ ਪਿਆਇਆ ਹਰ ਕਿਰਪਾ ਧਾਰ ਪਿਆਇਆ ਹਰ ਕਿਰਪਾ ਧਾਰ ਪਿਆਇਆ ਫਿਰ ਕਾਲ ਨਾ ਵਿਆਪੈ
ਫਿਰ ਕਾਲ ਨਾ ਵਿਆਪੈ
ਜਿਹਦੇ ਅੰਦਰ ਅੰਮ੍ਰਿਤ ਆਣ ਕੇ ਮਹਾਰਾਜ ਆਪ ਉਹਨੂੰ ਪਿਆਉਂਦਾ ਹੈ ਉਹ ਡੈਥਲੈਸ ਹੋ ਜਾਂਦਾ ਉਹ ਨੀ ਕਦੀ ਮਰਦਾ ਫਿਰ ਇਹ ਕੰਡੀਸ਼ਨ ਹੈ ਬਾਣੀ ਦੀ ਜਦੋਂ ਅੰਮ੍ਰਿਤ ਅੰਦਰ ਆ ਗਿਆ ਸਮਝ ਲਓ ਬੰਦਾ ਮੁਕਤ ਕੀ ਉਹ ਕਦੀ ਮਰੇਗਾ ਹੀ ਨਹੀਂ ਅੰਦਰ ਅੰਮ੍ਰਿਤ ਭਰਪੂਰ ਹੈ
ਅੰਦਰ ਅੰਮ੍ਰਿਤ ਭਰਪੂਰ ਹੈ
ਇਹ ਸਾਰੀ ਪੌੜੀ ਜਿੱਦਾਂ ਪੌੜੀ ਦੇ ਡੰਡੇ ਚੱਲਦੇ ਹੈ ਉੱਦਾਂ ਹੀ ਸਾਰੀ ਚੀਜ਼ ਵਰਤਣੀ ਪਹਿਲਾ ਡੰਡਾ ਕੀ ਸੀ ਸ਼ਬਦ ਦੇ ਜਾਪਣ ਦਾ ਅਗਲੇ ਡੰਡੇ 'ਤੇ ਦੇਖੋ ਕੀ ਕਲਾ ਵਰਤਦੀ ਹੈ ਉੱਥੋਂ ਅਗਲੀ ਕੀ ਕਲਾ ਵਰਤਦੀ ਅੰਮ੍ਰਿਤ ਆਉਂਦਾ ਹੈ ਉੱਥੋਂ ਅਗਲੀ ਕਲਾ ਕੀ ਵਰਤਦੀ ਹੈ ਪੌੜੀਆਂ ਐਵੇਂ ਹੈ ਭੈਜਲਡੀ ਨਹੀਂ ਲਿਖ ਦਿੱਤੀਆਂ ਹੈ ਇਹ ਗਿਆਨ ਐਸਾ ਅਰੇਂਜਡ ਹੈ ਸਿਸਟਮੈਟਿਕਲੀ ਵੀ ਜੋ ਵਿਆਸੀ ਦੇ ਅੰਦਰ ਜਿਸ ਤਰ੍ਹਾਂ ਜਿਸ ਸਟੇਜ 'ਤੇ ਚੀਜ਼ ਆਉਂਦੀ ਹੈ ਉਸੇ ਤਰ੍ਹਾਂ ਲਿਖੀ ਇਸ ਕਰਕੇ ਆਓ ਇਹ ਪੌੜੀ ਬੜੀ ਸ਼ਬਦ ਸੁਰਤ ਨਾਲ ਦੇਖੀਏ ਵੀ ਪਹਿਲੀ ਕੀ ਹਾਲਤ ਹੈ ਫਿਰ ਕੀ ਹੁੰਦਾ ਫਿਰ ਕੀ ਹੁੰਦਾ ਫਿਰ ਬੰਦੇ ਨੂੰ ਚਾਅ ਉੱਠਦਾ ਵੀ ਮੈਂ ਵੀ ਉਹਨਾਂ ਚੀਜ਼ਾਂ 'ਤੇ ਪਹੁੰਚਾਂ ਤਾਂ ਪੌੜੀ ਲਿਖੀ ਹੈ ਪੌੜੀ ਅੰਤਰ ਜਪ ਤਪ ਸੰਜਮ
ਅੰਤਰ ਜਪ ਤਪ ਸੰਜਮ
ਗੁਰ ਸਬਦੀ ਜਾਪੈ
ਗੁਰ ਸਬਦੀ ਜਾਪੈ
ਪਹਿਲਾਂ ਤੇ ਸ਼ਬਦ ਦਾ ਜਾਪ ਕਰੇ
ਗੁਰ ਸਬਦੀ ਜਾਪੈ ਗੁਰ ਸਬਦੀ ਜਾਪੈ
ਜਦੋਂ ਜਪਣ ਲੱਗ ਪਿਆ ਮਨ ਖੜਾਉਣਾ ਸ਼ੁਰੂ ਹੋ ਜਾਂਦਾ ਉਹ ਫਿਰ ਧਿਆਉਣ ਦੀ ਅਵਸਥਾ ਹੈ ਜਨ ਨਾਨਕ ਨਾਮ ਧਿਆਇਆ ਗੁਰਬਚਨੇ ਮਨੇ ਚੀਤ ਜਿਹੜੀ ਜਪਣ ਦੀ ਅਵਸਥਾ ਤੋਂ ਬਾਅਦ ਧਿਆਉਣ ਦੀ ਅਵਸਥਾ ਹੈ ਜਦੋਂ ਮਨ ਟਿਕ ਜਾਂਦਾ ਹੈ ਉਹ ਹੈ ਹਰ ਹਰ ਨਾਮ ਧਿਆਇਆ
ਹਰ ਹਰ ਨਾਮ ਧਿਆਇਆ
ਉਹ ਫਿਰ ਨਾ ਸ਼ਬਦ ਸੁਰਤ ਨਾਲ ਨਾਮ ਧਿਆਉਣ ਲੱਗ ਪੈਂਦਾ ਉੱਥੇ ਧਿਆਉਣਾ ਲਿਖਿਆ ਪਹਿਲੇ 'ਚ ਜਪਣਾ ਲਿਖਿਆ ਅੰਤਰ ਜਪ ਤਪ ਸੰਜਮ
ਅੰਤਰ ਜਪ ਤਪ ਸੰਜਮ
ਗੁਰਸਿੱਖ ਨੂੰ ਕੋਈ ਹੋਰ ਸੰਜਮ ਕਰਨ ਦੀ ਲੋੜ ਨਹੀਂ ਹੈ ਕੋਈ ਨਹੀਂ ਤੜਕੇ ਉੱਠ ਕੇ 2 ਵਜੇ ਇਸ਼ਨਾਨ ਕਰਨ ਦੀ ਲੋੜ ਜਾਂ ਕੋਈ ਜੋ ਸੰਜਮ ਤੋਰੇ ਬਾਹਮਣ ਵਾਲੇ ਕਿਸੇ ਸੰਜਮ 'ਚ ਪੈਣ ਦੀ ਲੋੜ ਨਹੀਂ ਇੱਕੋ ਇੱਕ ਹੀ ਸੰਜਮ ਹੈ ਉਹ ਕੀ ਹੈ ਸ਼ਬਦ ਦਾ ਜਪਣਾ
ਅੰਤਰ ਜਪ ਤਪ ਸੰਜਮ ਅੰਤਰ ਜਪ ਤਪ ਸੰਜਮ
ਗੋਰ ਸਬਦੀ ਜਾਪੈ
ਗੋਰ ਸਬਦੀ ਜਾਪੈ
ਗੋਰ ਸਬਦੀ ਜਾਪੈ
ਗੋਰ ਸਬਦੀ ਜਾਪੈ
ਇਸ ਜਪਣ ਨਾਲ ਹੀ ਧਿਆਨ ਚ ਬਦਲ ਜਾਣਾ। ਕਈਆਂ ਦਾ ਭਗਤ ਦਾ ਸਵਾਲ ਹੁੰਦਾ ਜੀ ਨਾਮ ਜਪਦੇ ਆ ਮਨ ਨੀ ਟਿਕਦਾ, ਭਾਈ ਨਹੀਂ ਟਿਕਣਾ ਇਹਨੇ, ਜਿਉਂ ਜਿਉਂ ਜਪੇਗਾ ਤਿਉਂ ਤਿਉਂ ਟਿਕੇਗਾ ਇਹ, ਕਿਉਂਕਿ ਜਿਉਂ ਜਿਉਂ ਜਪੇ ਤਿਵੇਂ ਸੁੱਖ ਪਾਵੇ, ਸਤਿਗੁਰ ਸੇਵ ਸਮਾਵੈ ਗੁਰ ਜਾਸ ਜਪਤ ਭਾਉ ਅਪਦਾ ਜਾਏ ਧਾਵਤ ਮਨੁਆ ਆਵੇ ਠਾਈ। ਜਪਣਾ ਹੀ ਥਾਂ ਆਉਣਾ, ਫੇਰ ਹਰ ਜਪ ਜਪੇ ਮਨ ਧੀਰੇ, ਮਨ ਨੂੰ ਧੀਰਜ ਤਦੇ ਆਉਣੀ ਹੈ ਜਿਉਂ ਜਿਉਂ ਅਸੀਂ ਜਪਾਂਗੇ। ਇਸ ਕਰਕੇ ਪਹਿਲੀ ਤੁਕ ਜਪਣ ਦੀ ਹੈ, ਅਗਲੀ ਫਿਰ ਧਿਆਉਣ ਦੀ ਆਪੇ ਹੀ ਆ ਜਾਣੀ ਹੈ।
ਹਰ ਹਰ ਨਾਮ ਧਿਆਇਆ ਹਰ ਹਰ ਨਾਮ ਧਿਆਇਆ
ਜਪਣ ਚ ਹਉਮੈ ਨਹੀਂ ਜਾਣੀ, ਜਪਣ ਚ ਹੱਲੀ ਬਹੁਤ ਦੂਰ ਹੈ। ਜਦੋਂ ਧਿਆਉਣ ਦੀ ਅਵਸਥਾ ਹੋਗੀ ਉਦੋਂ ਗਿਆਨ ਵੀ ਅੰਦਰ ਆ ਜਾਣਾ ਤੇ ਹਉਮੈ ਵੀ ਚਲੇ ਜਾਣੇ।
ਹਉਮੈ ਅਗਿਆਨ ਗਵਾਪੈ ਹਮੇ ਅਗਿਆਨ ਗਵਾਪੈ ਹਰ ਹਰ ਨਾਮ ਧਿਆਇਆ ਹਰ ਹਰ ਨਾਮ ਧਿਆਇਆ ਹਮੇ ਅਗਿਆਨ ਗਵਾਪੈ ਹਮੇ ਅਗਿਆਨ ਗਵਾਪੈ
ਹਮੇ ਚਲੀ ਗਈ ਅਗਿਆਨਤਾ ਚਲੀ ਗਈ, ਹੁਣ ਅੰਦਰ ਅੰਮ੍ਰਿਤ ਦੇ ਲਾਗੇ ਛਾਗੇ ਆਉਣ ਲੱਗਾ। ਪਹਿਲਾਂ ਮਹਾਰਾਜ ਨਿਸ਼ਾਨੀਆਂ ਦਿੰਦੇ ਨੇ ਵੀ ਇਹ ਅੰਮ੍ਰਿਤ ਬਾਹਰ ਨਹੀਂ ਮਿਲਣਾ, ਕਿੱਥੇ ਮਿਲਣਾ?
ਅੰਦਰ ਅੰਮ੍ਰਿਤ ਭਰਪੂਰ ਹੈ ਅੰਦਰ ਅੰਮ੍ਰਿਤ ਭਰਪੂਰ ਹੈ
ਚਾਖਿਆ ਸਾਧ ਜਾਪੈ
ਚਾਖਿਆ ਸਾਧ ਜਾਪੈ
ਜਿਨ ਚਾਖਿਆ ਸੇ ਨਿਰਭਉ ਪਏ
ਜਿਨ ਚਾਖਿਆ ਸੇ ਨਿਰਭਉ
ਉਹਨਾਂ ਦਾ ਮਨ ਖੜਾ ਹੋ ਗਿਆ, ਪਾਉਣੋ ਬੰਦ ਹੋ ਗਿਆ।
ਜਿਨ ਚਾਖਿਆ ਸੇ ਨਿਰਭਉ ਪਏ ਜਿਨ ਚਾਖਿਆ ਸੇ ਨਿਰਭਉ ਪਏ
ਸੇ ਹਰ ਰਸੇ ਤ੍ਰਾਪੈ
ਸੇ ਹਰ ਰਸੇ ਤ੍ਰਾਪੈ
ਹਰ ਕਿਰਪਾ ਧਾਰੇ ਪਿਆਇਆ
ਹਰ ਕਿਰਪਾ ਧਾਰੇ ਪਿਆਇਆ
ਪਹਿਲਾਂ ਸਾਧ ਚੱਖਿਆ ਹੈ ਰਸ ਆਇਆ ਹੈ, ਹੁਣ ਮਹਾਰਾਜ ਨੇ ਪਿਆਉਣਾ ਸ਼ੁਰੂ ਕਰ ਦਿੱਤਾ ਹੈ।
ਹਰ ਕਿਰਪਾ ਧਾਰੇ ਪਿਆਇਆ ਹਰ ਕਿਰਪਾ ਧਾਰੇ ਪਿਆਇਆ
ਫੇਰ ਕਾਲ ਨਾ ਵਿਆ ਪੈ
ਫੇਰ ਕਾਲ ਨਾ ਵਿਆ ਪੈ
ਹਰ ਕਿਰਪਾ ਧਾਰ ਪਿਆਇਆ
ਕਿਰਪਾ ਧਾਰ ਪਿਆਇਆ
ਜਿਨ ਪਿਆ ਸੇ ਮਸਤ ਪਏ ਹੈ
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 ਇਹ ਮਹੱਲੇ ਪਹਿਲੇ ਦੀ ਲਾਈਨ ਹੈ, ਬਾਬੇ ਨਾਨਕ ਦੀ ਹਾਲਤ ਸੀ।
ਜਿਨ ਪਿਆ ਸੇ ਮਸਤ ਪਏ ਹੈ ਜਿਨ ਪਿਆ ਸੇ ਮਸਤ ਪਏ ਹੈ
ਜਿਨ ਪਿਆ ਸੇ ਮਸਤ ਪਏ ਹੈ
ਜਿਨ ਪਿਆ ਸੇ ਮਸਤ ਪਏ ਹੈ
ਇਹ ਅੰਦਰ ਅੰਮ੍ਰਿਤ ਭਰਪੂਰ ਹੈ
ਇਹ ਅੰਦਰ ਅੰਮ੍ਰਿਤ
ਜਿਨ ਪਿਆ ਸੇ ਮਸਤ ਪਏ ਹੈ
ਜਿਨ ਪਿਆ ਸੇ ਮਸਤ ਪਏ ਹੈ
ਟੂਟੇ ਬੰਧਨ ਫਾਹੇ
ਟੂਟੇ ਬੰਧਨ ਫਾਹੇ
ਜੋਤੀ ਜੋਤ ਸਮਾਨੀ ਪੀਤਰੇ
ਜੋਤੀ ਜੋਤ ਸਮਾਨੀ ਪੀਤਰੇ
ਜੋਤੀ ਜੋਤ ਸਮਾਨੀ ਪੀਤਰੇ ਤਾਂ ਛੋਡੇ ਮਾਇਆ ਕੇ ਲਾਹੇ
ਤਾਂ ਛੋਡੇ ਮਾਇਆ ਕੇ ਲਾਹੇ
ਜਿਨ ਪਿਆ ਸੇ ਮਸਤ ਪਏ ਹੈ
ਜਿਨ ਪਿਆ ਸੇ ਮਸਤ ਪਏ ਹੈ
ਕੋਈ ਆਖੇ ਭੂਤ ਨਾ
ਕੋਈ ਆਖੇ ਪੂਤਨਾ ਕੋ ਕਹੇ ਬੇਤਾਲਾ ਕੋ ਕਹੇ ਬੇਤਾਲਾ ਇਹ ਕੋਈ ਆਖੇ ਆਦਮੀ ਕੋਈ ਆਖੇ ਆਦਮੀ ਨਾਨਕ ਬੇਚਾਰਾ ਨਾਨਕ ਬੇਚਾਰਾ ਜਿਨ ਪਿਆ ਸੇ ਮਸਤ ਪਏ ਹੈ ਜਿਨ ਪਿਆ ਸੇ ਮਸਤ ਪਏ ਹੈ ਇਹ ਅੰਦਰ ਅੰਮ੍ਰਿਤ ਭਰਪੂਰ ਹੈ ਅੰਦਰ ਅੰਮ੍ਰਿਤ ਭਰਪੂਰ ਹੈ ਚਾਖਿਆ ਸਾਧ ਜਾਪੈ ਚਾਖਿਆ ਸਾਧ ਜਾਪੈ ਅੰਦਰ ਅੰਮ੍ਰਿਤ ਭਰਪੂਰ ਹੈ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਘੱਟ ਮਾਹੀ ਜੀਓ ਮਹੱਲਾ ਪਹਿਲਾ ਜੈ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਕਹਿੰਦਾ ਮਹੱਲਾ ਪਹਿਲਾ ਕਹਿ ਰਿਹਾ ਸ਼ਬਦ ਸ਼ੁਰੂ ਕਰਦਾ ਵੀ ਜਿਸ ਜਲ ਨਿਧ ਕਾਰਨ ਨਿਧ ਕਹਿੰਦੇ ਖਜ਼ਾਨੇ ਲਈ ਅੰਮ੍ਰਿਤ ਲਈ ਤੂੰ ਦੁਨੀਆਂ ਚ ਆਇਆ ਹੈ ਇਸ ਮਾਨਸ ਜਨਮ ਚ ਉਹ ਅੰਮ੍ਰਿਤ ਗੁਰ ਪਾਹੀ ਜੀਓ ਉਹ ਮਿਲੇਗਾ ਕਿੱਦਾਂ ਤੈਨੂੰ ਇੱਕ ਤਿੰਨ ਚੀਜ਼ਾਂ ਕਰਨੀਆਂ ਪੈਣੀਆਂ ਬਾਬਾ ਨਾਨਕ ਕਹਿੰਦਾ ਇੰਸਟਰਕਸ਼ਨ ਦਿੰਦਾ ਵੀ ਸਭ ਤੋਂ ਪਹਿਲਾਂ ਤੂੰ ਵੇਸ ਛੱਡ ਬਾਹਰ ਲਾ ਫਿਰ ਭੇਖ ਛੱਡ ਫਿਰ ਦੁਬਧਾ ਛੱਡ ਇਹ ਸਾਰੀਆਂ ਦੁਬਧਾ ਵਾਲੀਆਂ ਗੱਲਾਂ ਇਹਦੇ ਨਾਲ ਨਹੀਂ ਤੂੰ ਰੱਬ ਨੂੰ ਮਿਲ ਸਕਦਾ ਜੈ ਜਿਸ ਕਾਰ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚਤਰਾਈ ਦੁਬਧਾ ਇਹ ਫਲ ਨਹੀਂ ਹੁਣ ਕਰ ਲਓ ਹੋਰ ਬਾਹਰਲੇ ਭੇਖ ਛੋਡੋ ਵੇਸ ਭੇਖ ਇੱਥੇ ਭਾਈ ਗੁਰਦਾਸ ਨਾ ਬਾਬੇ ਨਾਨਕ ਨੂੰ ਭੇਖ ਪਵਾਤਾ ਫਿਰ ਬਾਬੇ ਭੇਖ ਬਣਾਇਆ ਕਿੱਡਾ ਮਖੌਲ ਕਰ ਰਿਹਾ ਸਾਡੀ ਸਿੱਖੀ ਨਾਲ ਭਾਈ ਗੁਰਦਾਸ ਬਾਬੇ ਨੇ ਕੋਈ ਭੇਖ ਬਣਾਇਆ ਸੀ ਤੇ ਆਪਣੇ ਸ਼ਬਦ ਚ ਕਿਉਂ ਕਹਿੰਦਾ ਲਿਖਦਾ ਛੋਡੋ ਵੇਸ ਭੇਖ ਚਤਰਾਈ ਇਸ ਕਰਕੇ ਉਹ ਵਾਰਾਂ ਝੂਠੀਆਂ ਨੇ ਉਹ ਗੁਰੂ ਦੀ ਨਿੰਦਿਆ ਸਕਣ ਬਾਬੇ ਨੇ ਕੋਈ ਭੇਖ ਨਹੀਂ ਬਣਾਇਆ ਸਿੱਧਾ ਪੱਧਾ ਗ੍ਰਿਸ਼ਤੀਆਂ ਵਾਂਗੂ ਰਹਿੰਦਾ ਸੀ ਔਰ ਗ੍ਰਿਸ਼ਤੀਆਂ ਵਰਗਾ ਸਾਰਾ ਉਹਦਾ ਜੀਵਨ ਸੀ ਕੋਈ ਭੇਖ ਬਣਾ ਕੇ ਬਾਹਰ ਨਹੀਂ ਸਾਧਾਂ ਵਾਂਗੂ ਤੁਰਿਆ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਧਣ ਧਰਤ ਲੁਕਾਈ ਅਸੀਂ ਕਦੀ ਵੀ ਇਹ ਵਾਹੀ ਹਾਥ ਕਹਾਣੀਆਂ ਮੰਨਣ ਨੂੰ ਤਿਆਰ ਨਹੀਂ ਹੈ ਇਸੇ ਕਰਕੇ ਬਾਣੀ 'ਚ ਨਹੀਂ ਆਈਆਂ ਗੁਰੂ ਨਾਨਕ ਦਾ ਕੋਈ ਰੂਪ ਹੋਰ ਹੈ ਇਹਨਾਂ ਨੇ ਰੂਪ ਵਿਗਾੜੇ ਆ ਸਾਰੀ ਸਿੱਖੀ 'ਚ ਬਾਬੇ ਨਾਨਕ ਦਾ ਰੂਪ ਕੀ ਸੀ ਛੋਡੋ ਵੇਸ ਭੇਖ ਚਤਰਾਈ ਦੁਬਧਾ ਇਹ ਫਲ ਨਾਹੀਂ ਜੀਓ ਇਸ ਕਰਕੇ ਜਿਹੜਾ ਬਾਹਰਲਾ ਭੇਖ ਹੈ ਉਹ ਇੱਕੋ ਇੱਕ ਹੀ ਹੈ ਬਾਬਾ ਕਹਿੰਦਾ ਇੱਕ ਸ਼ਬਦ ਮੇਰੇ ਪ੍ਰਾਣੇ ਵਸਤ ਹੈ ਜਿਹੜਾ ਦੇਹੀ ਤੇ ਭੇਖ ਕੋਈ ਕਰਨਾ ਉਹ ਕੀ ਹੈ ਦੇਹੀ ਨੂੰ ਸ਼ਬਦ ਸ਼ਬਦ ਸ਼ਿੰਗਾਰ ਹੈ ਇਹ ਜਿਹੜੇ ਸਾਰੇ ਸ਼ਿੰਗਾਰ ਸਾਰਾ ਕੁਛ ਇੱਕ ਕਾਰ ਬਾਹਰਲਾ ਭੇਖ ਸਿੱਖੀ ਦਾ ਕਿੱਥੋਂ ਤੁਰਿਆ ਹੈ ਇਹਦੀ ਰੂਟਸ ਲੱਭਣੀਆਂ ਇਹ ਸਾਰਾ ਭੇਖ ਹੀ ਬਾਹਮਣਾਂ ਤੋਂ ਤੁਰਿਆ ਹੈ ਸਾਰੇ ਹੀ ਸਿੱਖ ਬਾਹਮਣ ਬਣ ਗਏ ਜਦਕਿ ਮਹਾਰਾਜ ਦਾ ਸ਼ਬਦ ਕਹਿ ਰਿਹਾ ਹੈ ਐਸੇ ਬ੍ਰਾਹਮਣ ਡੂਬੇ ਪਾਈ ਐਸੇ ਬ੍ਰਾਹਮਣ ਡੂਬੇ ਪਾਈ ਐਸੇ ਬ੍ਰਾਹਮਣ ਉਹ ਇੱਦਾਂ ਬ੍ਰਾਹਮਣ ਡੁੱਬਦੇ ਸੀ ਤਿਲਕ ਕੱਢ ਲੈਣਾ ਹੱਥ ਮਾਲਾ ਪਾ ਲੈਣੀ ਹੋਰ ਕਈ ਬਾਹਰਲੇ ਭੇਖ ਕਰ ਲੈਣੇ ਸਾਰੇ ਬਾਹਮਣਾਂ ਨੇ ਸਿੱਖਾਂ ਨਾਲ ਵੀ ਮਾਰ ਜੀ ਉਹ ਸਿੱਖ ਹੀ ਨਹੀਂ ਜਿਹੜਾ ਕਾਲੀ ਪੱਗ ਨਾ ਬੰਨੇ ਪੀਲੀ 50 ਨਾ ਬੰਨੇ ਦਾੜਾ ਖੁੱਲਾ ਨਾ ਛੱਡੇ ਗਾਤਰਾ ਨਾ ਗਲ 'ਚ ਪਾਏ ਉੱਤੇ ਚੱਕਰ ਖੰਡਾ ਨਾ ਲਾਏ ਸਿਮਰ ਨਾ ਮੋਤੇ ਨਾ ਪਾਏ ਸਾਰੇ ਉਹ ਭਾਈ ਇਹ ਸਾਰੇ ਭੇਖ ਹੈ ਏਦਾਂ ਬ੍ਰਾਹਮਣ ਡੁੱਬੇ ਪਏ ਨੇ ਸਾਰੇ ਬ੍ਰਾਹਮਣਵਾਦ ਮਹਾਰਾਜ ਦਾ ਸ਼ਬਦ ਕਹਿ ਰਿਹਾ ਐਸੇ ਬ੍ਰਾਹਮਣ ਡੂਬੇ ਪਾਈ ਐਸੇ ਬ੍ਰਾਹਮਣ ਜਿਹੜੇ ਪੰਜ ਪਿਆਰੇ ਬਣ ਕੇ ਇਹ ਭੇਖ ਦਿਖਾਲਦੇ ਨੇ ਪਹਿਲਾਂ ਤੂੰ ਆਪ ਭੇਖ ਕਰਦੇ ਪੰਜ ਪਿਆਰਿਆਂ ਦਾ ਲਿਬਾਸ ਪਾ ਕੇ
ਤੇ ਉਹ ਰਾਮ ਚੰਦਰ ਤੇ ਲਛਮਣ ਵਾਂਗੂ ਜਲੂਸ ਕੱਢਦੇ ਸਿੱਖੀ ਦਾ। ਪੰਜ ਪਿਆਰੇ ਸੀ, ਉਹਨਾਂ ਦੀ ਕੋਈ ਰੀਸ ਨਹੀਂ ਕਰਨੀ ਚਾਹੀਦੀ। ਬਾਕੀ ਗਾਂ ਪੰਜ ਸਿੰਘ ਸੀ, ਪੰਜ ਸਿੰਘ ਤੁਰੇ ਆਉਂਦੇ ਨੇ, ਪੰਜ ਸਿੰਘ ਖੰਡੇ ਦੀ ਪੌਲ ਦੇ ਬੈਠ ਕੇ ਖੰਡਾ ਫੇਰ ਸਕਦੇ ਨੇ, ਲੇਕਿਨ ਪੰਜ ਪਿਆਰਿਆਂ ਦਾ ਉਹਨਾਂ ਨੂੰ ਨਾਂ ਦੇਣਾ ਇਹ ਸਖ਼ਤ ਉਹਨਾਂ ਪਿਆਰਿਆਂ ਦੀ ਬੇਅਦਬੀ। ਉਹ ਜਿਹੜੇ ਸਾਰੇ ਹੀ ਭੇਖ ਆ ਮਨਾ ਕਰ ਰਹੇ ਨੇ, ਪੰਜ ਪਿਆਰੇ ਉਹੀ ਦਰੜਾਉਂਦੇ ਨੇ। ਉਹ ਕਹਿੰਦੇ ਇੰਨੇ ਕਕਾਰ ਰੱਖਣੇ ਆ, ਏਦਾਂ ਰੱਖਣਾ, ਆਹ ਸਾਰਾ। ਉਹ ਮਹਾਰਾਜ ਕਹਿੰਦੇ ਐਸੇ ਬ੍ਰਾਹਮਣ ਭੇਖ ਬੜੇ ਕੀਤੇ ਹੁੰਦੇ ਤੇ ਰੋਜ਼ ਹੀ ਬੁਰਿਆਈ ਚਿੱਤ ਦਾ ਸੀ, ਦੂਸਰੇ ਰੋਜ਼ ਹੀ ਬੁਰਾ ਕੰਮ ਕਰਦਾ ਸੀ। ਇਹ ਰਹਾਉ ਦੀ ਤੁੱਕ ਬਣਾਈ ਮਹਾਰਾਜ ਨੇ ਸ਼ਬਦ ਦੀ। ਨੇਰਾ ਪਰਾਦ ਚਿੱਤਵੇਂ ਬੁਰਿਆਈ, ਮੇਰਾ ਪਰਾਦ ਚਿੱਤਵੇਂ ਬੁਰਿਆਈ, ਰਹਾਉ ਮੇਰਾ ਪਰਾਦ ਚਿੱਤਵੇਂ ਬੁਰਿਆਈ, ਮੇਰਾ ਪਰਾਦ ਚਿੱਤਵੇਂ ਬੁਰਿਆਈ, ਐਸੇ ਬ੍ਰਾਹਮਣ ਡੂਬੇ ਭਾਈ, ਐਸੇ ਬ੍ਰਾਹਮਣ ਆਸਾ ਮੱਲਾ ਪੰਜਵਾਂ ਦਾਨ ਦੇ ਕਰ ਪੂਜਾ ਕਰਨਾ, ਦਾਨ ਦੇ ਕਰ ਪੂਜਾ ਕਰਨਾ, ਲੈਤ ਦੇਤ ਉਨਹੇ ਮੁਕਰੇ ਪਾਰਨਾ, ਜਿਤ ਦਰੇ ਤੁਮਹੇ ਹੈ ਬ੍ਰਾਹਮਣ ਜਾਣਾ, ਜਿਤ ਦਰੇ ਤੁਮਹੇ ਬ੍ਰਾਹਮਣ ਜਾਣਾ, ਤਿਤ ਦਰੇ ਤੂੰ ਹੀ ਹੈ ਪਛਤਾਣਾ, ਤਿਤ ਦਰੇ ਪਰਾਦ ਚਿੱਤਵੇਂ ਬੁਰਿਆਈ, ਮੇਰਾ ਪਰਾਦ ਚਿੱਤਵੇਂ ਬੁਰਿਆਈ, ਐਸੇ ਫੇਰੇ ਹਲਕਾਏ, ਅੰਦਰ ਲੋਭ ਫੇਰੇ ਹਲਕਾਏ, ਇਹ ਨਿੰਦਾ ਕਰੇ ਸਿਰੇ ਭਾਰੀ ਉਠਾਏ, ਨਿੰਦਾ ਕਰੇ ਪਿਆਰੇ, ਖੰਡੇ ਦੀ ਪਾਟੀ ਦੀ ਪੌਲ ਦੇ ਦਿੰਦੇ ਅੰਮ੍ਰਿਤ ਛਕਾ ਦੇ। ਕਦੀ ਉਹਨਾਂ ਨੇ ਕਿਹਾ ਵੀ ਕਿਸੇ ਨੂੰ ਨਾਮ ਜਪੋ ਤੁਸੀਂ? ਉਹ ਸਾਰੇ ਕਹਿੰਦੇ ਬਾਣੀਆਂ ਪੜੋ ਜੀ, ਨਿਤਨੇਮ ਕਰੋ ਜੀ, ਆਹ ਕਾਰ ਰੱਖੋ ਜੀ, ਆਹ ਰਹਿਤ, ਆਹ ਸੰਜਮ ਹੈ, ਆਹ। ਉਹ ਕਹਿੰਦੇ ਰੱਬ ਨੂੰ ਤੇ ਚੇਤ ਦੇਣੀ। ਇਸ ਕਰਕੇ ਮਹਾਰਾਜ ਕਹਿੰਦੇ ਆ ਵੀ ਮਾਇਆ ਮੂਠਾ ਚੇਤੇ ਨਾ ਹੀ,
ਨਾ ਬਹੁਤੀ ਰਾਹੀ ਪਰ ਮੈਂ ਕੂਲਾ ਬਹੁਤੀ ਰਾਹੀ
ਇੰਨੇ ਰਾਹ ਤੋਰ ਦਿੱਤੇ ਨੇ ਪੰਜਾਂ ਪਿਆਰਿਆਂ ਨੇ ਜਾਂ ਸਿੱਖੀ ਚ ਸਿੱਖ ਨੂੰ ਪਤਾ ਨੀ ਲੱਗ ਰਿਹਾ ਵੀ ਮੈਂ ਕਿਹੜੀ ਰਾਹ ਤੇ ਪਾਵਾਂ ਇੰਨੀ ਰਾਹ ਵੈ ਸਿੱਖੀ ਦੇ ਇੰਨੇ ਹਰ ਜਥੇ ਦਾ ਆਪਣਾ ਆਪਣਾ ਮਰਿਆਦਾ ਹੈ ਉਹ ਪੰਜ ਪਿਆਰੇ ਕੁਛ ਦੁਹਰਾਉਣਗੇ ਦੂਸਰੇ ਪੰਜ ਕੋਈ ਕਹਿੰਦਾ ਆਹ ਠੀਕ ਹੋ ਉਹ ਕਹਿੰਦਾ ਪਰ ਮੈਂ
ਬਹੁਤੀ ਰਾਹੀ ਨਿਰਾ ਅਪਰਾਧ ਚਿੱਤ ਵੇ
ਕਾਰ ਬਾਹਰਲਾ ਪੇਖ ਆ ਗਿਆ
ਬਾਹਰੇ ਪੇਖ ਬਾਹਰੇ ਪੇਖ ਕਰੇ ਕਨੇਰੇ ਬਾਹਰੇ ਪੇਖ ਕਰੇ ਕਨੇਰੇ ਅੰਤਰੇ ਬਿਖਿਆ
ਬਿਖਿਆ
ਅੰਤਰ ਭਿਖਿਆ ਉਤਰੀ ਕੇ ਅੰਤਰ ਵੇਖਿਆ
ਆਹਾ
ਅਵਰਨ ਉਪਦੇਸ ਹੈ ਅਵਰ ਉਪਦੇਸ ਹੈ ਆਪ ਨਾ ਬੂਝੈ ਅਵਰ ਉਪਦੇਸ ਆਪ ਨਾ ਬੂਝੈ ਐਸਾ ਬ੍ਰਾਹਮਣ ਕਹੀ ਨਾ ਸੀਜੈ ਐਸਾ ਬ੍ਰਾਹਮਣ ਕਹੀ ਨਾ ਸੀਜੈ ਮੂਰਖ ਬ੍ਰਾਹਮਣ
ਸਾਫ ਹੀ ਬਾਹਮਣ ਲਿਖ ਦਿੱਤਾ
ਮੂਰਖ ਬਾਹਮਣ ਉਹ ਤੂੰ ਪ੍ਰਭੂ ਸਮਾਲ
ਹੇ ਮੂਰਖ ਬਾਹਮਣ ਹੇ ਪੰਜ ਪਿਆਰਿਓ ਸਿੱਖੋ ਆਪ ਜਪੋ ਤੇ ਹੋਰਨਾਂ ਨੂੰ ਜਪਾਓ ਬਾਕੀ ਕੀ ਤੁਸੀਂ ਦੜਾ ਰਹੇ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ ਮਹੱਲਾ ਪਹਿਲਾ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਮ ਦੀ ਫਿਲਾਸਫੀ ਨਾਮ ਦਾ ਜਪਣਾ ਤੇ ਦੱਸਦੇ ਹੀ ਕੁਛ ਨੀ ਸਿੱਖਾਂ ਨੂੰ
ਇਸ ਕਰਕੇ ਮਹਾਰਾਜ ਕਹਿੰਦੇ ਮੂਰਖ ਪ੍ਰਭੂ ਸਮਾਲੇ ਮੂਰਖ ਪ੍ਰਭੂ ਸਮਾਲੇ ਇਹ ਦੇਖਤ ਸੋਨਤ ਤੇਰੇ ਹੈ ਨਾਲੇ ਇਹ ਦੇਖਤ ਸੋਨਤ ਕਹ ਨਾਨਕ ਜੇ ਹੋਵੀ ਭਾਗ ਕਹ ਨਾਨਕ ਜੇ ਹੋਵੀ ਭਾਗ ਮਾਨ ਛੋਡੇ ਗੁਰ ਚਰਣੀ ਲਾਗ ਇਹ ਮਾਨ
ਸਾਰਿਆਂ ਦਾ ਲੇਖਾ ਹੋਣਾ ਉੱਥੇ ਜਾ ਕੇ ਇੱਕ ਦਾ ਲੇਖਾ ਨਹੀਂ ਹੋਣਾ ਜਿਹੜੀ ਕਰਨੀ ਠੀਕ ਹੈ ਕਰਨੀ ਕੀ ਹੈ ਸਭ ਤੇ ਊਚ ਨਿਰਮਲ ਇਹ ਕਰਨੀ ਹਰ ਕਾ ਨਾਮ ਜਪੋ ਦਿਨ ਰਹਿਣੇ ਸਾਰਿਆਂ ਨਾਲੋਂ ਉੱਚੀ ਜਿਹੜਾ ਕਰਮ ਕਾਂਡ ਦੇ ਵਿੱਚ ਸਾਰਿਆਂ ਨਾਲੋਂ ਉੱਚਾ ਰੱਬ ਰੱਬ ਨੂੰ ਮਿਲਣ ਵਾਲਾ ਰਾਹ ਜਾਂ ਦੁਨੀਆਂ 'ਚ ਆਲਾ ਤੋਂ ਆਲਾ ਕਰਮ ਦੱਸਿਆ ਹੈ ਉਹ ਹੈ ਹਰ ਹਰ ਨਾਮ ਜਪੋ ਦਿਨ ਰਹਿਣੀ। ਜਿੰਨੀ ਚਿਕਰ ਇਹ ਕਰਨੀ ਨਹੀਂ ਤੂੰ ਕਰਦਾ ਤੈਨੂੰ ਇਸ ਕਰਨੀ ਤੂੰ ਬਗੈਰ ਬਾਹਰਲਾ ਤੂੰ ਜਿੰਨਾ ਮਰਜ਼ੀ ਪੇਖ ਕਰ ਲੈ ਕੋਈ ਨਹੀਂ ਤਰੇਗਾ। ਇਸ ਕਰਕੇ ਮਹਾਰਾਜ ਅਗਲਾ ਸ਼ਬਦ ਦਿੰਦੇ ਹੈ
ਕਰਣੀ ਬਾਜੋ ਤਾਰੇ ਨ ਕੋਈ ਕਰਣੀ ਬਾਜੋ ਤਾਰੇ ਨ ਕੋਈ
ਕਰਣੀ ਹੈ ਬਾਣੀ ਪੜ੍ਹਨੀ ਕਰਨੀ ਨਹੀਂ ਹੈ ਜੋ ਬਾਣੀ ਕਹਿੰਦੀ ਉਹ ਤੇ ਕੰਮ ਕੀਤਾ ਨਾ ਪਾਠ ਕਰ ਲਓ ਉਹ ਕਰਨੀ ਨਹੀਂ ਹੈ ਉਹ ਕਰਨੀ ਦੜਾਉਂਦੀ ਹੈ ਜਿਹੜਾ ਪਾਠ ਕਰੋਗੇ ਉਹਦੇ ਵਿੱਚ ਇਹੋ ਚੀਜ਼ ਹੋਊਗੀ ਭਈ ਤੂੰ ਨਾਮ ਜਪ ਕਰਨੀ ਹੈ ਨਾਮ ਜਪਣ ਵੱਲ ਐਕਸ਼ਨ ਲੈਣਾ ਨਾਮ ਜਪਣਾ ਕਰਨੀ ਹੈ ਬਾਕੀ ਸਾਰੀ ਕੁਛ ਬਾਣੀ ਪੜ੍ਹਨਾ ਹੋਰ ਸਭ ਕੁਛ ਇਹ ਕਰਨੀ ਨਹੀਂ ਹੈ ਕਰਨੀ ਕੀ ਹੈ ਤੇ ਇਹਦੇ ਕਰਨੀ ਤੂੰ ਬਗੈਰ ਕੋਈ ਤਰੇਗਾ ਨਹੀਂ
ਕਰਨੀ ਬਾਜੋ ਤਰੇ ਨ ਕੋਏ ਕਰਨੀ ਬਾਜੋ ਤਰੇ ਨ ਕੋਏ
ਸਭਨਾ ਕਾ ਦਰੇ ਲੇਖਾ ਹੋਏ ਸਭਨਾ ਕਾ ਦਰੇ ਲੇਖਾ ਹੋਏ ਕਰਨੀ ਬਾਜੋ ਤਰੇ ਨ ਕੋਏ ਕਰਨੀ ਬਾਜੋ ਤਰੇ ਨ ਕੋਏ
ਉਹ ਕਰਨੀ ਕੀ ਆ ਅਗਲੀ ਲਾਈਨ ਚ ਦੱਸ ਦਿੱਤਾ ਵੀ ਕੇਵਲ ਨਾਮ ਜਪੇ ਕੇਵਲ ਸੱਚ ਨੂੰ ਜਪੇ ਕੇਵਲ ਨਾਮ ਐਂਡ ਓਨਲੀ ਨਾਮ ਨਰੋਲ ਨਾਮ ਜਪੇ ਉਹਦੇ ਨਾਲ ਕੋਈ ਹੋਰ ਚੀਜ਼ ਨਾ ਕਰੇ ਬਾਣੀ ਬੁਣੀ ਪੜ੍ਹਨੀ ਜਾਂ ਫਲਾਂ ਮਹਾਰਾਜ ਕਹਿੰਦੇ ਹੈ
ਸੱਚੋ ਸੱਚ ਵਖਾਣੇ ਕੋਏ ਸੱਚੋ ਸੱਚ ਵਖਾਣੇ
ਕਹਿੰਦੇ ਜੀ ਬਾਣੀ ਵੀ ਤੇ ਸੱਚੀ ਹੈ ਕਈ ਟੁਚਕਰਬਾਜ਼ੀ ਵਾਲੇ ਕਹਿਣਗੇ ਜੀ ਬਾਣੀ ਵੀ ਤੇ ਸੱਚੀ ਹੈ ਉਹਨੂੰ ਵੀ ਅਸੀਂ ਤੇ ਵਖਾਣਾ ਪੜ੍ਹ ਰਹੇ ਹਾਂ ਉਹ ਨਹੀਂ ਭਾਈ ਮਹਾਰਾਜ ਨਾ ਪੌੜੀ ਲਾ ਦਿੱਤੀ ਹੈ
ਸੇਵ ਕੀਤੀ ਸੰਤ ਜਿਹਨੂੰ ਸੱਚੋ ਸਾਥ ਦਿੱਤੇ ਆਇਆ ਉਹਨੀ ਮੰਦੇ ਪੈਰ ਨਾ ਰੱਖਿਆ ਕਰ ਸ਼ੁਕਰੇ ਤੇ ਧਰਮ ਕਮਾਇਆ ਦੁਨੀਆਂ ਤੋੜੇ ਬੰਦਨਾ ਮਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਅਗਲਾ ਨਿਤ ਦੇਵ ਚੜੇ ਸੁਹਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ ਜਿਹਨਾਂ ਨਾਲ ਸੇਵ ਕੀਤੀ ਸੰਤੋ ਜਿਹਨੂੰ ਸੱਚੋ ਸੱਚ ਤੇ ਆਇਆ ਜਿਹਨੂੰ ਸੱਚੋ ਸੱਚ ਤੇ ਆਇਆ
ਉਹ ਸੱਚ ਦਾ ਵਖਾਨਣਾ ਨਾਮ ਨੂੰ ਬੋਲਣਾ ਗੁਰਮੰਤਰ ਦਾ ਜਾਪ ਨੂੰ ਹੀ ਕਿਉਂਕਿ ਸੱਚ ਕੀ ਹੈ ਸਾਰੀ ਬਾਣੀ ਚ ਮਹਾਰਾਜ ਨਾ ਸੱਚ ਦੀ ਡੈਫੀਨੇਸ਼ਨ ਦੇ ਦਿੱਤੀ ਹੈ
ਗੁਰੇ ਮੰਤਰ ਸ਼ਬਦ ਗੁਰੇ ਮੰਤਰ ਸ਼ਬਦ ਸੱਚ ਦੀ ਤਾਰਾ ਗੋਰੇ ਮੰਤਰ ਸ਼ਬਦ ਗੋਰੇ ਮੰਤਰ ਸ਼ਬਦ ਸੱਚ ਦੀ ਤਾਰਾ
ਸੁਣ ਜੰਜਣ ਜੀ ਸੁਣ
ਸੁਣ ਸੱਜਣ ਜੀ ਮੈਂ ਨੜਮੀ ਤਾਰਾ
ਸ਼ਬਦ ਗੁਰੇ ਮੰਤਰ ਸ਼ਬਦ ਸੱਚ ਦੀ ਤਾਰਾ
ਤਾਂ ਪੰਜ ਪਿਆਰੇ ਬਣੇ ਸੀ ਨੌ ਮਹੱਲਿਆਂ ਤੱਕ ਦੇਹ ਖਤਮ ਹੋ ਗਈ ਸੀ ਇਹ ਦੀਖਿਆ ਦੇ ਦਿੰਦੀ ਹੈ ਜਿਹੜਾ ਮੰਤਰ ਦੇਣ ਦਾ ਕੰਮ ਸੀ, ਗੁਰਮੰਤਰ ਦੇਣ ਦਾ, ਸ਼ਬਦ ਦੇਣ ਦਾ, ਨਾਮ ਦੇਣ ਦਾ ਕੰਮ, ਨਾਮ ਮਹੱਲੇ ਕੰਨ ਚ ਨਾਂ ਦਿੰਦੇ ਸੀ ਗੁਰਮੰਤਰ ਦੀ ਉਹ ਹਰਕਾਰ। ਦਸਮ ਪਾਤਸ਼ਾਹ ਵੇਲੇ ਫਿਰ ਇਹ ਪੰਜਾਂ ਪਿਆਰਿਆਂ ਚ ਬਦਲਣਾ ਪਿਆ, ਕਿਉਂਕਿ ਦੇਹ ਰਹਿਣੀ ਨਹੀਂ ਸੀ। ਇਹ ਫਿਰ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੇ, ਉਹ ਫਿਰ ਖੰਡੇ ਬਾਟੇ ਦੀ ਪੌਲ ਤੇ ਇਹ ਜਿਹੜੇ ਫਿਰ ਪੰਜ ਬਣੇ, ਉਹਨਾਂ ਕੋਲੋਂ ਜਿਹੜਾ ਸ਼ਬਦ ਲੈਣਾ ਹੈ ਇਹ ਬਹੁਤ ਜ਼ਰੂਰੀ ਹੈ। ਉਹ ਗੁਰੂ ਘਰ ਦਾ ਸਿੱਖ ਹੀ ਨਹੀਂ ਹੈ ਜਿਨ ਚਿਕਰ ਪੰਜਾਂ ਕੋਲੋਂ ਸ਼ਬਦ ਲੈ ਕੇ ਨਹੀਂ ਜਪਦਾ। ਇਸ ਕਰਕੇ
ਗੁਰੇ ਮੰਤਰ ਸ਼ਬਦ, ਗੁਰੇ ਮੰਤਰ ਸ਼ਬਦ, ਸੱਚ ਦੀ ਤਾਰਾ, ਗੁਰੇ ਮੰਤਰ ਸ਼ਬਦ, ਇਹ ਸੱਚ ਦੀ ਤਾਰਾ।
ਸੋ ਇਹੋ ਹੀ ਸੱਚ ਹੈ,
ਸੱਚੋ ਸੱਚ ਵਖਾਣੇ ਕੋਈ, ਸੱਚੋ ਸੱਚ ਵਖਾਣੇ ਹਿੰਦੂ ਮੁਸਲਮਾਨੇ, ਹੋਰ ਫੱਕੜ ਹਿੰਦੂ ਮੁਸਲਮਾਨੇ, ਇੱਥੇ ਜਾਣੇ ਸੋ ਜਾਏ ਸਜਾਣੇ, ਇੱਥੇ ਜਾਣੇ ਸੋ ਜਾਏ ਸਜਾਣੇ, ਹੋਰ ਫੱਕੜ ਹਿੰਦੂ ਮੁਸਲਮਾਨੇ, ਹੋਰ ਫੱਕੜ ਹਿੰਦੂ ਮੁਸਲਮਾਨ, ਸਭਨਾ ਕਾ ਦਰੇ ਲੇਖਾ ਹੋਏ, ਹੋਏ ਲੇਖਾ,
ਉੱਥੇ ਹਿੰਦੂ ਮੁਸਲਮਾਨ ਫੱਕੜਾਂ ਦਾ ਸਭ ਦਾ ਉੱਥੇ ਲੇਖਾ ਹੁੰਦਾ। ਫਿਰ ਤਰਦੇ ਕਿਹੜੇ ਹੈ,
ਕਰਨੀ ਬਾਜੋ ਤਰੇ ਨਾ ਕੋਈ, ਕਰਨੀ ਬਾਜੋ ਤਰੇ ਨਾ ਕੋਈ, ਸਭਨਾ ਕਾ ਦਰ ਲੇਖਾ ਹੋਏ, ਇਹ ਕਰਨੀ ਬਾਜੋ ਤਰੇ ਨਾ ਕੋਈ, ਇਹ ਕਰਨੀ ਬਾਜੋ ਤਰੇ ਨਾ ਕੋਈ, ਕਰਨੀ ਬਾਜੋ ਤਰੇ
ਨਾ ਕੋਈ। ਇੱਥੇ ਹਿੰਦੂ ਮੁਸਲਮਾਨ ਦੋਨਾਂ ਨੂੰ ਲਿਖ ਕੇ ਕਰਨੀ ਕਿਉਂ ਲਿਖਿਆ? ਕਿਉਂਕਿ ਮੁਸਲਮਾਨਾਂ ਚ ਇੰਨੀ ਸ਼ਰ੍ਹਾ ਹੈ, ਇੰਨੀ ਉਹਨਾਂ ਦਾ ਰਹਿਤਨਾਮਾ ਦੀ ਕਿਤਾਬ ਇੱਕ ਹਦੀਸ ਹੈ, ਉਹ ਇੰਨੀ ਉਹਨਾਂ ਦੀ ਸ਼ਰ੍ਹਾ ਵੀ ਮੁਸਲਮਾਨਾਂ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ, ਬੰਦੇ ਸੀ ਜੇ ਪਵੇ ਵਿੱਚ ਬੰਦੀ ਦੇਖਣ ਕੋ ਦੀ ਦਾ। ਮੁਸਲਮਾਨਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਹੈ, ਇਹੋ ਹੀ ਹੈ ਸ਼ਰ੍ਹਾ, ਇੱਦਾਂ ਜੀ ਇੰਨੀਆਂ ਕੁ ਆਹ ਸ਼ਰ੍ਹਾ ਦੀ ਚੀਜ਼ ਹੈ, ਆਹ ਇੱਦਾਂ ਬਾਲ ਮੰਨੋ, ਇੱਦਾਂ ਇੰਨੀ ਵਾਰੀ ਉੱਠ ਕੇ ਬੈਠ ਕਰੋ ਨਮਾਜ਼ ਪੜ੍ਹਨ ਦੀ, ਜਾਂ ਇਸ ਤਰ੍ਹਾਂ, ਇਹਨਾਂ ਦੀ ਸ਼ਰ੍ਹਾ ਬੇਅੰਤ ਹੈ। ਉਹ ਮਹਾਰਾਜ ਕਹਿੰਦੇ ਇਹ ਵੀ ਉੱਧਰ ਹਿੰਦੂਆਂ 'ਚ ਸ਼ਰ੍ਹਾ ਬਾਹਮਣਾਂ ਦੀ, ਬਾਹਮਣਵਾਦ ਬੜਾ ਸੀ। ਮਹਾਰਾਜ ਨੇ ਦੋਨਾਂ ਨੂੰ ਕਿਹਾ, ਉਹ ਭਾਈ ਜਾਗੋ,
ਸਭਨਾ ਕਾ ਦਰ ਲੇਖਾ ਹੋਏ, ਸਭਨਾ ਕਾ ਦਰ ਲੇਖਾ ਹੋਏ, ਕਰਨੀ ਬਾਜੋ ਤਰੇ ਨਾ ਕੋਈ, ਕਰਨੀ ਬਾਜੋ ਤਰੇ ਨਾ ਕੋਈ, ਭਵ ਜਲ ਬਿਨ ਸਭ ਸਭ ਦੇ ਕਿਉਂ ਤਰੀਆ, ਕਰਨੀ ਬਾਜੋ ਤਰੇ ਨ ਕੋਏ, ਹਿੰਦੂ ਕੈ ਕਰੇ ਹਿੰਦੂ ਆਵੇ, ਹਿੰਦੂ ਕੈ ਕਰੇ ਹਿੰਦੂ ਆਵੇ, ਸੂਤ ਜਨੇਊ ਪੜ ਗੱਲ ਪਾਵੇ,
ਸੂਤ ਦੇ ਉੱਤੇ ਚੱਲ ਰਹੀ ਹੈ ਪੌੜੀ ਸਾਡੀ ਜਨੇਊ ਦੇ ਉੱਤੇ। ਹੁਣ ਦੇਖ ਲਓ ਤੁਸੀਂ, ਸਿੱਖਾਂ ਦੇ ਘਰ ਚ ਸਿੱਖ ਆਉਂਦੇ ਸਾਰੇ, ਉਹ ਫਿਰ ਉਹਨਾਂ ਨੂੰ ਗਾਤਰਾ ਪਾਉਂਦੇ ਇੱਕ ਦੂਜੇ, ਆਪ ਆਏ ਹੁੰਦੇ ਗਾਤਰੇ, ਫਿਰ ਭਾਈ ਤੁਸੀਂ ਵੀ ਪਾਓ ਗਾਤਰੇ। ਉਹ ਮਹਾਰਾਜ ਕਹਿੰਦੇ ਬਾਬੇ ਨਾਨਕ ਵੇਲੇ ਮਹੱਲੇ ਪਹਿਲੇ ਦਾ ਸਲੋਕ ਹੈ, ਉਸ ਵੇਲੇ ਇਹ ਚੀਜ਼ ਹੈ ਹੀ ਨੀ, ਹਾਲੇ ਤਾਂ ਸਿੱਖੀ ਤੁਰੀ ਸੀ। ਬਾਬੇ ਨਾਨਕ ਦਾ ਸਲੋਕ ਕਿਉਂ ਦਿੱਤਾ ਹੈ ਵਿੱਚ? ਇਹ ਹਿੰਦੂਆਂ ਦਾ ਕੰਮ ਹੈ ਬਾਹਰਲਾ ਪੇਸ਼ ਕਰਨਾ। ਮਹਾਰਾਜ ਕਹਿੰਦੇ ਮਹੱਲਾ ਪਹਿਲਾ, ਹਿੰਦੂ ਕਹਿ ਕਰ ਹਿੰਦੂ ਆਵੇ, ਇਹ ਸੂਤ ਜਨੇਊ ਪੜੇ ਗੱਲੇ ਪਾਵੇ, ਉਸ ਗਾਤਰੇ ਦਾ ਕੀ ਫਾਇਦਾ ਜੇ ਗਾਤਰੇ ਪਾ ਕੇ ਬੁਰੇ ਕੰਮ ਕਰੀ ਜਾਣੇ? ਉਸ ਗਾਤਰੇ ਦਾ ਕੀ ਫਾਇਦਾ ਜੇ ਨਹਾ ਧੋ ਕੇ ਤੜਕੇ ਉੱਠ ਕੇ ਇਸ਼ਨਾਨ ਕਰਕੇ ਕੇਸੀ ਉਹ ਥਾਂ ਨੀ ਪੈਣੀ ਚੀਜ਼? ਮਹਾਰਾਜ ਅੱਗੇ ਆਹ ਲਿਖਦੇ ਨੇ, ਸੂਤ ਪਾਏ ਕਰੇ ਬੋਰੇ ਆਈ, ਸੂਤ ਪਾਏ ਕਰੇ ਬੋਰੇ ਆਈ, ਨਾਤਾ ਧੋਤਾ ਥਾਏ ਨਾ ਪਾਈ, ਨਾਤਾ ਧੋਤਾ ਥਾਏ ਨਾ ਪਾਈ, ਸਾਧ ਪਾਲੇ ਅਣਨਾਤਿਆ, ਸਾਧ ਪਾਲੇ ਅਣਨਾਤਿਆ, ਚੋਰ ਸੇ ਚੋਰਾ ਚੋਰ, ਚੋਰ ਸੇ ਚੋਰਾ ਚੋਰ, ਇਹ ਨਾਤਾ ਧੋਤਾ ਥਾਏ ਨਾ ਪਾਈ, ਮੁਸਲਮਾਨ ਕਰੇ ਵਡਿਆਈ, ਬਿਨ ਗੁਰ ਪੀਰੈ ਕੋ ਥਾਏ ਨਾ ਪਾਈ, ਰਾਹ ਦਸਾਏ ਉੱਥੇ ਕੋ ਜਾਏ, ਕਰਨੀ ਬਾਜੋ ਭਿਸਤ ਨਾ ਪਾਏ, ਜੋਗੀ ਕਹਿ ਕਰੇ ਜੁਗ ਤੇ ਦਸਾਈ, ਆਇਆ ਬਾਹਰਲਾ ਪੇਖ ਹੁਣ ਜੋਗੀਆਂ ਦਾ। ਮਹਾਰਾਜ ਲੈਣ ਲੱਗੇ ਉਹਨੂੰ ਹੁਣ ਧਰ ਕੇ ਉਸ ਜੋਗੀਆਂ ਦੇ ਬਾਹਰਲੇ ਪੇਖ ਨੂੰ, ਤਿਤ ਕਾਰਨੇ ਕੰਨੇ ਮੁੰਦਰਾਂ ਪਾਈ, ਗੁਰਕਾ ਸ਼ਬਦ ਮੇਰੀ ਮੁੰਦਰਾ, ਗੁਰਕਾ ਸ਼ਬਦ ਮੇਰੀ ਮੁੰਦਰਾ, ਕਿਤ ਕਾਰਨ ਕੰਨੇ ਮੁੰਦਰਾ ਪਾਈ, ਕਿਤ ਕਾਰਨ ਮੁੰਦਾ ਸੰਤੋਖ